And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਵਧੀਆ ਵਾਸੂ ਜੀ, ਲੋਟਰੀ ਦਾ ਜੈਕਪੋਟ 75 million ਡਾਲਰ ਦਾ, ਲੋਟੋ ਮੈਕਸ ਵਾਲਾ, ਖਰੀਦੀ ਹੈ ਟਿਕਟ ਫਿਰ?
ਨਾ, ਆਪਣਾ ਨਿਕਲ ਗਿਆ ਕੱਲ 5 million ਬਸ।
ਅੱਛਾ, ਆਪਣਾ ਨਿਕਲਿਆ? ਐਵੇਂ ਕਿਸੇ ਨੇ ਸੱਚ ਮੰਨ ਲੈਣਾ
ਆਪਣਾ ਬੀਸੀ ਵਾਲਿਆਂ ਦਾ?
ਸਰੀ ਚ ਸਪੈਸੀਫਿਕਲੀ
ਸਰੀ ਵਾਲਿਆਂ ਦਾ,
ਸਪੈਸੀਫਿਕਲੀ ਸਰੀ ਵਾਲਿਆਂ ਦਾ ਨਿਕਲਿਆ? ਕਿਸੇ ਦਾ
ਆਪਣੇ ਨੇ ਸਾਰੇ?
ਆਪਣੇ ਹੀ ਨੇ ਸਾਰੇ, ਖਾਸ ਤੌਰ 'ਤੇ ਜਿਹੜਾ ਲੋਟਰੀ ਜਿੱਤ ਜੋ ਤਾਂ ਫਿਰ ਵਾਲਾ ਹੀ ਆਪਣਾ। ਵਾਸੂ ਜੀ ਦੇਖੋ, ਜਿਹਦੇ ਯਾਰ ਤੁਹਾਡੇ ਵਰਗੇ ਉਹਨੂੰ ਲੋਟਰੀ ਦੀ ਕੀ ਲੋੜ ਆ? ਸੋ ਆਪਣੀ ਤਾਂ ਲੋਟਰੀ ਆਲਰੇਡੀ ਉਦੋਂ ਹੀ ਨਿਕਲ ਗਈ ਜਿੱਦਣ ਤੁਹਾਡੇ ਨਾਲ ਦੋਸਤੀ ਹੋਈ।
ਅੱਛਾ ਜੀ, ਅੱਛਾ।
ਤੁਸੀਂ ਸੇਮ ਟੂ ਯੂ ਵੀ ਕਹਿ ਸਕਦੇ?
ਮੈਂ ਨਹੀਂ ਕਹਿਣਾ।
ਪਰ ਦੇਖੋ, ਚਲੋ ਜੋਕਸ ਅਪਾਰਟ, ਯਾਰ ਦੇਖੋ, ਚੰਗੀ ਸਿਹਤ ਹੋਣੀ, ਚੰਗੇ ਦੋਸਤ ਮਿੱਤਰ ਹੋਣੇ, ਇਹ ਬਹੁਤ ਵੱਡੀ ਨਿਮਤ ਆ।
ਥੋੜੇ ਦਿਨ ਪਹਿਲਾਂ ਜਿਵੇਂ ਤੁਹਾਡੀ ਪੈਰ ਦੀ ਚੀਚੀ ਤੇ ਸੱਟ ਲੱਗੀ,
ਆਪਾਂ
ਉਦੋਂ ਇਹ ਗੱਲ ਕੀਤੀ ਸੀ ਕਿ ਉਹ ਪੈਰ ਮਾੜੀ ਜਿਹੀ ਕਿਤੇ ਠੋਕਰ ਲੱਗ ਗਈ, ਥੋੜਾ ਜਿਹਾ ਪੈਰ ਚੀਚੀ ਦਾ ਨੋ ਜਿਹੜਾ ਸੀਗਾ ਟੁੱਟ ਗਿਆ,
ਉਹ ਚੋਂ ਖੂਨ ਨਿਕਲਿਆ,
ਤੇ ਉਹਨੇ ਤੁਹਾਡਾ ਜੀਣਾ ਦੂਬਰ ਕਰਤਾ ਸੀਗਾ, ਤੁਰਨਾ ਔਖਾ ਹੋ ਗਿਆ। ਐਂਡ ਯੂ ਵਰ ਲਾਈਕ ਵੀ ਬਸ ਆਹ ਠੀਕ ਹੋ ਜਾਵੇ, ਬਾਕੀ ਸਭ ਠੀਕ ਆ।
ਇੱਕ ਦਿਨ
ਸਮਥਿੰਗ ਐਸ ਸਮਾਲ ਐਸ ਦੈਟ।
ਹਾਂ, ਇੱਕ ਦਿਨ ਮੈਂ ਵਾਸੂ ਜੀ ਉਹਦੇ ਕਰਕੇ ਬਹੁਤ ਤੰਗ ਰਿਹਾ, ਸਪੈਸ਼ਲੀ ਉਹ ਸਵੇਰੇ ਸਵੇਰੇ ਉੱਠ ਕੇ ਜਦੋਂ ਉਹ ਬੂਟ ਪਾਉਣਾ ਵੀ ਔਖਾ ਲੱਗੇ, ਤੇ ਜੇ ਕੋਈ ਦੇਖੇ ਵੀ ਉਹ ਸੱਟ ਹੈ ਕਿੰਨੀ, ਕੋਣ ਕਹਿਣਾ ਡਰਾਮੇ ਕਰਦਾ।
ਸੋ ਹਜ਼ਾਰ ਚੀਜ਼ਾਂ ਨੇ ਕਿ ਸਿਹਤ ਨਾਲ ਸੰਬੰਧਿਤ ਹੋਵੇ, ਤੁਹਾਡੀ ਮਾਨਸਿਕ ਸਿਹਤ ਨਾਲ ਸੰਬੰਧਿਤ ਹੋਵੇ, ਤੁਹਾਡੇ ਪਰਿਵਾਰ ਨਾਲ ਸੰਬੰਧਿਤ ਹੋਵੇ, ਤੁਹਾਡੇ ਰੁਜ਼ਗਾਰ ਨਾਲ ਸੰਬੰਧਿਤ ਹੋਵੇ, ਹਜ਼ਾਰ ਚੀਜ਼ਾਂ ਨੇ। ਉਹਨਾਂ ਵਿੱਚੋਂ ਇੱਕ ਵੀ ਚੀਜ਼ ਇੱਧਰ ਉੱਧਰ ਹੋ ਜਾਏ, ਜ਼ਿੰਦਗੀ ਸਾਰੀ ਡਿਸਟਰਬ ਹੋ ਜਾਂਦੀ, ਉਦੋਂ ਬੰਦੇ ਨੂੰ ਲੱਗਦਾ ਵੀ ਰੱਬਾ ਬਸ ਆਹ ਚੀਜ਼ ਠੀਕ ਕਰ ਦੇ, ਬਾਕੀ ਸਭ ਠੀਕ ਹੈ।
ਸੋ ਉਹ ਸਾਰੀਆਂ ਚੀਜ਼ਾਂ ਜਦੋਂ ਉਹਨਾਂ ਦੀ ਪਰਫੈਕਟ ਸੈਂਬਲੈਂਸ ਰਵੇ, ਬਸ ਉਹ ਲੋਟਰੀ ਵਰਗੀ ਆ, ਔਰ ਉਹ ਰੋਜ਼ ਦੀ ਲੋਟਰੀ ਆ।
ਉਹ ਪੈਸਿਆਂ ਦੀ ਲੋਟਰੀ ਦਾ ਕ੍ਰੇਜ਼ ਥੋੜਾ ਜ਼ਿਆਦਾ, ਇਸ ਕਰਕੇ ਹੁੰਦਾ ਵੀ ਪੈਸੇ ਹਮੇਸ਼ਾ ਹੀ ਥੋੜੇ ਰਹਿੰਦੇ ਨੇ, ਤਾਂ ਕਰਕੇ ਆ।
ਬਿਲਕੁਲ ਬਿਲਕੁਲ,
ਪਰ ਉਹੀ ਵੀ ਪੈਸਿਆਂ ਦਾ ਕੋਈ ਅੰਤ ਨਹੀਂ,
ਅੰਤ ਨਹੀਂ ਆ। ਉਹ ਜ਼ੀਰੋਜ਼ ਦੀ ਦੌੜ ਵਿੱਚ, ਡੈਸੀਮਲ ਤੋਂ ਪਹਿਲਾਂ ਵਾਲੀਆਂ ਜ਼ੀਰੋਜ਼ ਵਧਾਉਣ ਦੀ ਦੌੜ ਚ ਬੰਦਾ ਲੱਗਿਆ ਰਹਿੰਦਾ।
ਜਿਹਦਾ 5 million ਨਿਕਲਿਆ ਹੋਣਾ ਨਾ, ਉਹ ਵੀ ਅੱਜ ਇਹੀ ਸੋਚਦਾ ਹੋਣਾ ਵੀ ਰੱਬਾ ਯਾਰ ਕੱਲ ਵਾਲਾ 75 million ਹੀ ਨਿਕਲ ਜਾਂਦਾ ਮੇਰਾ। ਸੋ ਜਿਹਦਾ 75 ਨਿਕਲਣਾ, ਉਹਦਾ ਕਹਿੰਦੇ 25 ਹੋਰ ਹੋ ਜਾਂਦੇ, 100 ਹੀ ਹੋ
ਜਾਂਦੇ। ਜਿਵੇਂ ਅਮਰੀਕਾ ਚ ਹੁੰਦਾ, ਉੱਥੇ ਤੇ ਬਿਲੀਅਨ ਡਾਲਰ ਦੀਆਂ ਲੋਟਰੀਆਂ ਨਿਕਲਦੀਆਂ,
ਪੈਸੇ ਘੱਟ ਹੀ ਰਹਿਣੇ ਆ। ਸੋ ਆਪਾਂ ਗੱਲ ਕਰਦੇ ਹੁੰਦੇ ਵੀ ਮੁਕੇਸ਼ ਅੰਬਾਨੀ ਸਾਹਿਬ ਵੀ ਅਜੇ ਵੀ ਰੋਜ਼ ਸਵੇਰੇ ਉੱਠ ਕੇ ਟਾਈ ਲਾ ਕੇ ਦਫ਼ਤਰ ਹੀ ਜਾਂਦੇ ਨੇ।
ਬਿਲਕੁਲ ਬਸ ਜੀ। ਅੱਛਾ, ਬਾਕੀ ਜਿਹਦੇ ਕੋਲ ਦੇਖੋ, ਭਾਵੇਂ ਕਿਸੇ ਕੋਲ $100 ਆ, 100,000 ਜਾਂ ਫਿਰ 100 million ਆ, ਜਿਹੜੀਆਂ ਕੁਝ ਬੁਨਿਆਦੀ ਚੁਣੌਤੀਆਂ ਨੇ ਜ਼ਿੰਦਗੀ ਦੀਆਂ, ਉਹ ਸਾਰਿਆਂ ਦੀਆਂ ਸੇਮ ਹੀ ਰਹਿੰਦੀਆਂ ਨੇ। ਸੋ ਉਹੀ ਗੱਲ ਆ ਵੀ ਹਾਂ, ਜਿਹੜਾ ਕੋਈ ਧਨਾੜ ਵਿਅਕਤੀ ਵੀ ਆ, ਉਹ ਟਾਈ ਲਾ ਕੇ, ਚਲੋ ਜਾਂ ਟਾਈ ਭਾਵੇਂ ਨਾ ਵੀ ਲਾਉਂਦਾ ਹੋਵੇ, ਜੋ ਵੀ ਹੈ, ਉਹਨਾਂ ਦੀ ਵੇਸ਼ਭੂਸ਼ਾ ਉਹਨਾਂ ਨੇ ਦਫ਼ਤਰ ਹੀ ਜਾਣਾ। ਵਾਸੂ ਜੀ, ਵਟਸਐਪ 'ਤੇ ਸਾਡੇ ਬਹੁਤ ਸਾਰੇ ਸੁਣਨ ਵਾਲਿਆਂ ਦੇ ਸੁਨੇਹੇ ਆ ਰਹੇ ਨੇ। 6048070915 ਸਾਡਾ ਵਟਸਐਪ ਦਾ ਨੰਬਰ। ਲੂੰਬਾ ਸਾਹਿਬ ਕਹਿੰਦੇ 5 lakh ਡਾਲਰ ਕਹਿੰਦੇ ਮਿਲ ਜਾਵੇ, ਆਪਾਂ ਰਿਟਾਇਰ ਹੋ ਜਾਣਾ। ਲੂੰਬਾ ਸਾਹਿਬ ਦਾ ਮੈਸੇਜ,
ਚਲੋ ਤੁਸੀਂ ਵੀ ਇੱਥੇ, ਮੈਂ ਵੀ ਇੱਥੇ, ਦੇਖ ਲਾਂਗੇ ਰੱਬ ਤੁਹਾਡੀ ਛੇਤੀ ਛੇਤੀ ਕਢਾਵੇ ਜਿਹੜੀ ਹੈ ਲੋਟਰੀ 5 lakh ਵਾਲੀ।
ਜੀ,
ਕੋਈ ਨੀ ਹੁੰਦਾ ਰਿਟਾਇਰ।
ਵਾਸੂ ਜੀ, ਸੁੱਖ ਜੀ, ਅਸੀਂ ਦੇਖੋ ਔਨ ਏਅਰ ਹਾਂ, ਅਤੇ ਸੁਖਦੇਵ ਵਿਰਕ ਜੀ ਇਨ ਦੀ ਏਅਰ ਨੇ, ਭਾਵ ਉਹ ਜਹਾਜ਼ ਦੇ ਵਿੱਚ ਨੇ, ਤੇ ਆਕਲੈਂਡ ਜਾਂਦੇ ਜਾਂਦੇ ਕਹਿੰਦੇ ਰੇਡੀਓ ਸੁਣਦੇ ਪਏ ਨੇ ਫਲਾਈਟ ਦੇ ਵਿੱਚ, 35,000 ਫੁੱਟ ਅਸਮਾਨ ਦੀਆਂ ਬੁਲੰਦੀਆਂ ਤੇ ਲੈ ਗਏ ਨੇ ਕਨੈਕਟ ਐਫ ਐਮ ਨੂੰ। ਸੁਖਦੇਵ ਵਿਰਕ ਜੀ, ਬਹੁਤ ਬਹੁਤ ਧੰਨਵਾਦ।
ਵਿਰਕ ਸਾਹਿਬ, ਹੈਵ ਅ ਨਾਈਸ ਫਲਾਈਟ ਐਂਡ ਹੈਵ ਅ ਨਾਈਸ ਟ੍ਰਿਪ।
ਹੈਵ ਅ ਨਾਈਸ ਟ੍ਰਿਪ। ਬਿਲਕੁਲ, ਮੇਰੇ ਖਿਆਲ ਹੁਣ ਨਾ ਨਿਊਜ਼ੀਲੈਂਡ ਵਾਲਿਆਂ ਨੇ ਵਿਜ਼ਿਟਰਸ ਵਾਸਤੇ ਜਿਹੜੀ ਉੱਥੇ ਐਂਟਰੀ ਫੀ ਹੁੰਦੀ ਆ ਉਹ $35 ਤੋਂ ਵਧਾ ਕੇ $100 ਕੀਤੀ ਸੀ, ਉਹ ਹਜੇ ਲਾਗੂ ਹੋਣੀ ਆ। ਸੋ ਵਿਰਕ ਸਾਹਿਬ ਨੇ ਪਹਿਲਾਂ ਹੀ ਜਾਣਾ ਉਤੋਂ,
$65
$65 ਬਚ ਗਏ। ਬਸ ਜੀ, ਵਟਸਐਪ 'ਤੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਐਂਡ ਅ ਵੈਰੀ ਗੁੱਡ ਮਾਰਨਿੰਗ। ਬਸ ਜੀ, ਗੱਲ ਸ਼ੁਰੂ ਕਰੀਏ ਅੱਜ ਸਕੂਲਾਂ ਤੋਂ ਸ਼ੁਰੂ ਕਰੀਏ ਕਿ ਬੀਸੀ ਕੰਜ਼ਰਵੇਟਿਵ ਤੋਂ ਸ਼ੁਰੂ ਕਰ ਲੈਂਦੇ ਹਾਂ?
ਖੁੱਲੀ ਕਵਿਤਾ ਜੀ, ਜਦੋਂ ਮਰਜ਼ੀ ਲੈ ਲਓ,
ਖੁੱਲੀ ਕਵਿਤਾ ਪਰ ਬੇਤੁਕੀ ਨਹੀਂ ਹੈ। ਹਾਂ, ਇਹ ਜ਼ਰੂਰੀ ਗੱਲ ਆ। ਅੱਛਾ, ਇਹ ਕਰੀਏ ਫਿਰ, ਖੁੱਲੀ ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਦੱਸ ਦਈਏ ਕਿ ਖੁੱਲੀ ਕਵਿਤਾ ਨੂੰ ਸਪੋਂਸਰ ਕਰ ਰਹੇ ਨੇ ਸੋਨੂੰ ਹੇਅਰ ਕੱਟ ਵਾਲੇ। ਸੋਨੂੰ ਹੇਅਰ ਕੱਟ ਦੀਆਂ ਟੋਟਲ 14 ਲੋਕੇਸ਼ਨਸ ਨੇ, ਅਤੇ ਇਹਨਾਂ ਨੇ ਹੁਣ ਸੋਨੂੰ ਬਿਊਟੀ ਕਾਲਜ ਵੀ ਖੋਲ੍ਹ ਦਿੱਤਾ ਹੈ। ਇਸ ਕਾਲਜ ਤੋਂ ਤੁਸੀਂ ਹੇਅਰ ਸਟਾਈਲਿਸਟ ਅਤੇ ਬਾਰਬਰਿੰਗ ਫਰੈਸ਼ਅਪ ਵਰਗੇ ਸ਼ਾਰਟ ਟਰਮ ਕੋਰਸਿਸ ਕਰ ਸਕਦੇ ਹੋ। ਗ੍ਰੈਂਡ ਓਪਨਿੰਗ ਦੇ ਮੌਕੇ 'ਤੇ ਤੁਹਾਨੂੰ ਕੋਰਸ ਫੀਸ 'ਤੇ ਸਪੈਸ਼ਲ ਡਿਸਕਾਊਂਟ ਵੀ ਦਿੱਤਾ ਜਾਏਗਾ ਫੋਰ ਅ ਲਿਮਿਟਿਡ ਟਾਈਮ ਓਨਲੀ। ਕਾਲ 6045814565 6045 4 5 81 45 65 ਸੋਨੂੰ ਹੇਅਰ ਕੱਟ। ਤੇ ਨਾਲ ਹੀ ਨੀਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ। ਵਿਜ਼ਟਰ ਵੀਜ਼ਾ ਹੋਵੇ, ਪਰਮਨੈਂਟ ਰੈਜ਼ੀਡੈਂਸੀ, ਸਪਾਊਸ ਫੈਮਿਲੀ ਜਾਂ ਨੈਨੀ ਸਪਾਂਸਰਸ਼ਿਪ, ਨੀਟ ਇਮੀਗ੍ਰੇਸ਼ਨ ਹਰ ਤਰ੍ਹਾਂ ਦੇ ਕੇਸਿਸ ਵਿੱਚ ਮੁਹਾਰਤ ਰੱਖਦੇ ਨੇ। ਇੱਕ ਦਫ਼ਤਰ ਇਹਨਾਂ ਦਾ ਸਰੀ ਦੇ ਯੋਰਕ ਸੈਂਟਰ 'ਚ, ਦੂਜਾ ਐਬਟਸਫਰਡ ਦੇ ਸੀਡਰ ਪਾਰਕ ਪਲੇਸ ਵਿੱਚ ਹੈ। ਨੀਟ ਇਮੀਗ੍ਰੇਸ਼ਨ, ਜੈਸਾ ਨਾਮ ਵੈਸਾ ਕਾਮ,
ਬਿਲਕੁਲ ਸਾਫ਼ ਸੁਥਰਾ।
604-545-7100, 604-547-7100। ਵਾਸੂ ਜੀ ਦੇ ਚਿਹਰੇ ਤੇ ਸ਼ਰਾਰਤੀ ਜੀ ਮੁਸਕਰਾਹਟ, ਮਤਲਬ ਗੱਲ ਤਾਂ ਕੋਈ ਫਨੀ ਹੈ।
ਵਟਸਐਪ ਤੇ ਮੈਸੇਜਸ ਆ ਰਹੇ ਨੇ ਵਿਜੇ ਜੀ, ਵਟਸਐਪ ਤੇ ਇੱਕ ਮੈਸੇਜ ਦੇਖੋ ਜਿਹੜਾ ਲੇਟੈਸਟ ਆਇਆ। ਤੁਸੀਂ ਇਹ ਫੋਟੋ ਦੇਖੀ ਸੀ ਪਹਿਲਾਂ? ਮੈਂ ਤਾਂ ਅੱਜ ਦੇਖੀ। ਓ ਮੈਨ, ਥੋੜੇ ਦਿਨ ਪਹਿਲਾਂ ਫੋਟੋ ਆਈ ਹੋਈ ਹੈ, ਮਿਸ ਕਰ ਗਿਆ ਇਹ, ਮੈਂ ਅੱਜ ਦੇਖੀ ਹੈ।
ਇਹ ਤਾਂ 3 ਦਿਨ ਹੋ ਗਏ ਬਸ ਜੀ ਫੋਟੋ ਆਇਆ ਨੂੰ। ਕਮਾਲ ਕਰ ਛੱਡਿਆ
ਇਹ, ਹੁਣ ਐਕਸਪਲੇਨ ਹੀ ਨਹੀਂ ਕਰ ਹੋਣਾ ਸਾਡੇ ਲਿਸਨਰਸ ਨੇ, ਕਹਿਣਾ ਪਤਾ ਨਹੀਂ ਕਿਉਂ ਹੱਸੀ ਜਾਂਦੇ ਆ।
ਬਿਲਕੁਲ,
ਹਾਊ ਡੂ ਯੂ ਐਕਸਪਲੇਨ ਦਿਸ,
ਹਾਊ ਡੂ ਯੂ ਐਕਸਪਲੇਨ ਦਿਸ। ਇਹਨਾਂ ਨੇ ਕਿਹਾ, ਸੋ ਉਹ ਇਹਨਾਂ ਨੇ, ਮੈਂ ਕਰਦਾ ਐਕਸਪਲੇਨ, ਮੈਂ ਕੋਸ਼ਿਸ਼ ਕਰ।
ਪਹਿਲਾਂ ਕ੍ਰੈਡਿਟ ਦਿਓ ਹਰਜੀਤ ਜੀ ਦਾ ਮੈਸੇਜ ਹੈ ਇਹ।
ਓਕੇ,
ਹਾਂ ਹਰਜੀਤ ਜੀ ਬੜੇ ਕ੍ਰੀਏਟਿਵ ਨੇ।
ਹਾਂ,
ਤੇ ਕਿਆ ਬਾਤ ਹੈ ਜੀ,
ਉਹਨਾਂ ਨੇ ਇੱਕ ਫੋਟੋ ਜਿਹਦੇ ਵਿੱਚ ਇੱਕ ਉਹ ਕਹਿ ਲਓ ਇੱਕ ਪੈਡਸਟਲ ਤੇ ਜਿਵੇਂ ਕੋਈ ਬਾਬਾ ਜੀ ਬੈਠੇ ਹੁੰਦੇ ਨੇ ਨਾ, ਉਹ ਤੇ ਫੋਟੋ ਲਾ ਤੀ ਵਾਸੂ ਜੀ ਦੀ। ਕਹਿੰਦੇ ਟਿਫ ਤੋਂ 3 ਵਾਰੀ ਇੰਟਰਸਟ ਰੇਟ ਡਰੋਪ ਕਰਵਾ ਤੇ, 10 ਬੀਬਾ ਹੁਣ ਮੰਨਦੀਆਂ ਨਕੋਦਰ ਵਾਲੇ ਵਾਸੂ ਬਾਬਾ ਜੀ ਨੂੰ। ਇਹ ਤਾਂ 3 ਦਿਨ ਪਹਿਲਾਂ ਦੀ ਫੋਟੋ ਆਈ,
ਮਿਸ ਕਿਵੇਂ ਹੋ ਗਈ? ਜਿਹੜੀ ਫੋਟੋ ਵੇਖਣ ਦੇ ਵਿੱਚ
ਬੜੀ, ਆਈ ਨੋ ਵਾਈ,
ਇਹ 3 ਦਿਨ
ਪਹਿਲਾਂ ਇਹ ਫੋਟੋ ਆਈ ਅਰਾਊਂਡ 6 o'clock, 6 AM, ਤੇ ਉਹ ਤੋਂ ਬਾਅਦ ਮੈਸੇਜਸ ਦਾ ਵਾਸੂ ਜੀ ਇੰਨਾ ਜ਼ਿਆਦਾ ਥਾ, ਮੈਸੇਜਸ ਹੁੰਦੇ ਨੇ ਕਿਤੇ, ਤਾਂ ਕਰਕੇ ਮੈਸੇਜ ਮਿਸ ਹੋ ਗਿਆ।
ਸੋ ਮੇਰਾ ਖਿਆਲ ਜਿਸ ਦਿਨ ਰੇਟ ਅਨਾਊਂਸਮੈਂਟ ਹੋਈ ਆ ਉਸ ਦਿਨ ਸੀ ਇਹ, ਜਾਂ ਉਸ ਤੋਂ ਪਹਿਲਾਂ ਅੱਗੇ ਪਿੱਛੇ?
ਨਹੀਂ, ਰੇਟ ਅਨਾਊਂਸਮੈਂਟ 9 ਨੂੰ ਤਾਂ ਨਹੀਂ ਹੋਈ।
ਫਿਰ ਸਵੇਰੇ 6 ਵਜੇ ਉੱਠ ਕੇ ਇਹ ਗੱਲਾਂ ਸੋਚਦੇ ਨੇ ਹਰਜੀਤ ਜੀ, ਮੈਂ ਤਾਂ ਸੋਚਦਾ ਵੀ ਵਟ ਵਾਸ ਦਾ ਕੰਟੈਕਸਟ।
ਸਵੇਰੇ 6 ਵਜੇ ਉੱਠ ਕੇ ਸੋਚਦੇ ਨੇ, ਜਾਂ ਫਿਰ ਸੌਣ ਤੋਂ ਪਹਿਲਾਂ ਇਹੋ ਜਿਹੀ ਤਿਆਰੀ ਕਰਕੇ ਆਪਣੇ ਵਿਚਾਰਾਂ ਦੀ ਲੜੀ ਨੂੰ ਪੁਣ ਕੇ ਤੇ ਪਿਰੋ ਕੇ ਫਿਰ ਸੌਂਦੇ ਨੇ।
ਸੋ ਅੱਜ ਉਹਨਾਂ ਦਾ ਹੁਣ ਮੈਸੇਜ ਆਇਆ, ਤਾਂ ਕਰਕੇ ਸਾਨੂੰ ਇਹ ਫੋਟੋ ਨਜ਼ਰ ਆਈ ਹੈ। ਅੱਜ ਉਹ ਕਹਿ ਰਹੇ ਨੇ, ਕਹਿੰਦੇ ਤੁਸੀਂ ਮੈਨੂੰ 5 million ਦਵਾ ਦਿਓ, ਮੈਂ ਸੱਚੀ ਰਿਟਾਇਰ ਹੋ ਜਾਊਂ। ਕਹਿੰਦੇ ਕੋਈ ਨੀ ਹੁੰਦਾ ਰਿਟਾਇਰ, ਇਹ ਗੱਲ ਪੱਕੀ ਆ।
ਰੀਟਾਇਰ ਹੋ ਜਾਂਦੇ ਹਾਂ, ਦੁਬਾਰਾ ਥੱਕ ਗਏ ਬਸੂ ਜੀ, ਆਈ ਐਮ ਰੀਟਾਇਰਡ, ਮੈਂ ਦੁਬਾਰਾ ਥੱਕ ਗਿਆ ਅੱਜ। ਅੱਛਾ ਬਸੂ ਜੀ, ਖ਼ਬਰਾਂ ਦਾ ਸਿਲਸਿਲਾ ਵੀ ਸ਼ੁਰੂ ਕਰੀਏ
ਜੀ।
BC ਕੰਜ਼ਰਵੇਟਿਵਸ ਦੇ ਲੀਡਰ ਜੌਨ ਰਸਟੈਡ ਨੇ ਇੱਕ ਨਵਾਂ ਚੋਣ ਵਾਅਦਾ ਕੀਤਾ ਹੈ ਕੱਲ੍ਹ। ਇਹ ਅਜਿਹੀ ਗੱਲ ਹੈ ਜਿਹੜੀ ਕਿ ਸਮੇਂ-ਸਮੇਂ ਸਿਰ ਫਲੋਟ ਹੁੰਦੀ ਰਹੀ ਆ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ ਲੋਕ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਨੇ, ਜਿਹੜੇ ਡਰੱਗ ਐਡਿਕਟਸ ਨੇ, ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਖਿਲਾਫ਼ ਵੀ ਟ੍ਰੀਟਮੈਂਟ ਦਿੱਤਾ ਜਾ ਸਕੇ। ਖਾਸ ਤੌਰ 'ਤੇ ਜੌਨ ਰਸਟੈਡ ਨੇ ਗੱਲ ਇਹ ਆਖੀ ਹੈ ਵੀ ਜਿਹੜਾ ਕੋਈ ਵਿਅਕਤੀ ਓਵਰਡੋਜ਼ ਸਰਵਾਈਵ ਕਰ ਜਾਂਦਾ, ਉਸ ਤੋਂ ਬਾਅਦ ਵੀ ਜੇ ਉਹ ਟ੍ਰੀਟਮੈਂਟ ਰਿਫਿਊਜ਼ ਕਰਦਾ, ਤਾਂ ਉਸ ਵਿਅਕਤੀ ਨੂੰ ਤੁਹਾਨੂੰ ਉਹਦੀ ਮਰਜ਼ੀ ਦੇ ਖਿਲਾਫ਼ ਟ੍ਰੀਟਮੈਂਟ ਦੇਣ ਦੀ ਜਿਹੜੀ ਇਜਾਜ਼ਤ ਆ ਉਹ ਹੋਣੀ ਚਾਹੀਦੀ ਆ। ਅਜਿਹੀ ਗੱਲ ਦੇਖੋ, NDP ਜਦੋਂ ਜੌਨ ਹੋਰਗਨ ਮਨੋਰਿਟੀ NDP ਦੇ ਪ੍ਰੀਮੀਅਰ ਸੀਗੇ, ਐਜ਼ ਇਨ ਜਦੋਂ ਉਹਨਾਂ ਨੂੰ ਗ੍ਰੀਨ ਪਾਰਟੀ ਦਾ ਸਮਰਥਨ ਸੀ, ਇਹ ਆਈਡੀਆ ਉਹਨਾਂ ਨੇ ਵੀ ਫਲੋਟ ਕੀਤਾ ਸੀ। ਸਗੋਂ 2020 ਦੇ ਵਿੱਚ ਜਦੋਂ ਉਹਨਾਂ ਨੇ ਛੇਤੀ ਚੋਣਾਂ ਕਰਵਾਈਆਂ ਸੀ, ਸਨੈਪ ਇਲੈਕਸ਼ਨ ਕਰਾ ਲਿਆ ਸੀ, ਇੱਕ ਰੀਜ਼ਨ ਉਹਨਾਂ ਨੇ ਗ੍ਰੀਨ ਪਾਰਟੀ ਨਾਲ ਆਪਣੇ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਨੂੰ ਰੱਦ ਕਰਨ ਦਾ ਇਹ ਦਿੱਤਾ ਸੀ। ਕਹਿੰਦੇ ਅਸੀਂ ਇਨਵੋਲੰਟਰੀ ਟ੍ਰੀਟਮੈਂਟ ਲਿਆਉਣਾ ਚਾਹੁੰਦੇ ਹਾਂ, ਗ੍ਰੀਨ ਪਾਰਟੀ ਵਾਲੇ ਉਹ ਧਿਆਨ ਨਾ ਕਰਨੀ ਕਰਦੇ ਨੇ ਵੀ ਸਾਨੂੰ ਕਲੀਅਰ ਮੈਂਡੇਟ ਚਾਹੀਦਾ। ਜਦੋਂ ਫਿਰ ਕਲੀਅਰ ਮੈਂਡੇਟ ਮਿਲ ਗਿਆ, ਉਸ ਤੋਂ ਬਾਅਦ ਵੀ ਇਨਵੋਲੰਟਰੀ ਟ੍ਰੀਟਮੈਂਟ ਵਾਲੀ ਜਿਹੜੀ ਪਾਲਿਸੀ ਸੀ ਲਾਗੂ ਨਹੀਂ ਸੀ ਕੀਤੀ। ਫਿਰ ਜਦੋਂ ਪ੍ਰੀਮੀਅਰ ਡੇਵਿਡ ਈਬੀ ਜਦੋਂ ਲੀਡਰਸ਼ਿਪ ਰੇਸ ਚੱਲ ਰਹੀ ਸੀ, ਉਦੋਂ ਇਹਨਾਂ ਨੇ ਵੀ ਇਸ ਚੀਜ਼ ਬਾਰੇ ਜ਼ਿਕਰ ਕੀਤਾ ਸੀ। ਫਿਰ ਜਦੋਂ ਮੁਖਾਲਫਤ ਹੁੰਦੀ ਵੇਖੀ, ਤਾਂ ਉਹ ਵੀ ਇਸ ਗੱਲ ਤੋਂ ਫਿਰ ਬੈਕਟ੍ਰੈਕ ਕਰ ਗਏ ਸੀ। ਬੀਤੇ ਸਮੇਂ ਦੇ ਵਿੱਚ ਦੁਬਾਰਾ ਤੋਂ ਇਸ ਬਾਰੇ ਉਹ ਕੁਝ ਟੀਕਾ ਟਿੱਪਣੀ ਜ਼ਰੂਰ ਕਰਨ ਲੱਗੇ ਨੇ, ਪਰ ਹੁਣ ਜਿਹੜਾ ਇੱਕ ਪਾਲਿਸੀ ਦੇ ਆਧਾਰ 'ਤੇ ਅਗਲੇ ਮਹੀਨੇ ਦੀਆਂ ਚੋਣਾਂ ਤੋਂ ਪਹਿਲਾਂ BC ਕੰਜ਼ਰਵੇਟਿਵਸ ਵੱਲੋਂ ਹੁਣ ਇੱਕ ਵਿਸਥਾਰਤ ਪਲਾਨ, ਜਿਹਦੇ ਇਹ ਕਹਿ ਲਓ ਵੀ ਕੁਝ ਕਿਸਮ ਦੀ ਰੂਪਰੇਖਾ ਉਹਨਾਂ ਨੇ ਤਿਆਰ ਕਰਕੇ ਸਾਂਝੀ ਕੀਤੀ ਆ, ਉਹਨੇ ਕੱਲ੍ਹ ਜ਼ਰੂਰ ਦੱਸਿਆ। ਅਤੇ ਵਾਸੂ ਜੀ, ਇਹਦੇ ਵਿੱਚ ਪ੍ਰਮੁੱਖ ਤੌਰ 'ਤੇ ਉਹਨਾਂ ਨੇ 3 promises ਕੀਤੇ ਨੇ।
ਸੋ ਪਹਿਲੀ ਗੱਲ ਤਾਂ ਇਹੀ ਕਰ ਰਹੇ ਨੇ ਕਿ ਅਸੀਂ ਕਹਿੰਦੇ ਕਾਨੂੰਨ ਲੈ ਕੇ ਆਵਾਂਗੇ ਕਿ ਇਨਵੋਲੰਟਰੀ ਟ੍ਰੀਟਮੈਂਟ ਜਿਹੜਾ, ਜਿਹੜੇ ਲੋਕ ਬਹੁਤ ਜ਼ਿਆਦਾ ਸੀਰੀਅਸ ਰਿਸਕ 'ਤੇ ਨੇ ਐਡਿਕਸ਼ਨ ਦੇ, ਉਹਨਾਂ ਵਾਸਤੇ ਇਨਵੋਲੰਟਰੀ ਟ੍ਰੀਟਮੈਂਟ ਲਾਜ਼ਮੀ ਕੀਤਾ ਜਾਏਗਾ। ਫਿਰ ਉਹਨਾਂ ਨੇ ਦੂਸਰੀ ਗੱਲ ਇਹ ਕੀਤੀ ਹੈ, ਕਹਿੰਦੇ ਅਸੀਂ ਲੋਅ ਸਿਕਿਓਰ ਯੂਨਿਟਸ ਜਿਹੜੇ ਨੇ ਉਹ ਕੰਸਟਰਕਟ ਕਰਾਂਗੇ, ਉਹ ਅਸੀਂ ਉਹਨਾਂ ਦੀ ਉਸਾਰੀ ਕਰਾਂਗੇ। ਬੇਸਿਕਲੀ ਫੋਰੈਂਸਿਕ ਸਾਈਕੀਆਟ੍ਰਿਕ ਹਸਪਿਟਲਸ ਤੇ ਸਪੋਰਟਿੰਗ ਹਾਊਸਿੰਗ, ਉਹਦੇ ਵਿੱਚ ਘਰ ਲਈ ਇੱਕ ਸੁਵਿਧਾ ਹੋਏਗੀ ਇਹ। ਸੋ ਜਿਹਨੂੰ ਇਹ ਕਹਿ ਰਹੇ ਨੇ ਬਿਲਡ ਲੋਅ ਸਿਕਿਓਰ ਯੂਨਿਟਸ, ਸੋ ਇਹ ਉਹਨਾਂ ਦਾ ਦੂਸਰਾ ਵਾਅਦਾ ਹੈ। ਤੀਸਰੀ ਇਹ ਤੁਸੀਂ ਐਡ ਕਰਨਾ ਚਾਹੁੰਦੇ?
ਹਾਂ, ਉਹਦੇ ਵਿੱਚ ਵਿਚਾਲੇ ਵਾਲੀ ਗੱਲ ਹੈ ਨਾ ਉਹ, ਕਿਉਂਕਿ ਜਿਹੜੇ ਲੋਅ ਸਿਕਿਓਰ ਯੂਨਿਟਸ, ਜਿਹੜਾ ਦੇਖੋ ਸਾਈਕੈਟ੍ਰਿਕ ਫੈਸਿਲਿਟੀ ਆ, ਉਹਦੇ ਵਿੱਚ ਜਿਹੜਾ ਵੀ ਕੋਈ ਮਰੀਜ਼ ਹੁੰਦਾ, ਜਿਵੇਂ ਕਿ ਰਿਵਰ ਵਿਊ ਹਸਪਿਟਲ ਸੀ ਜਿਹਨੂੰ ਦੁਬਾਰਾ ਖੋਲ੍ਹਣ ਦੀ ਹੁਣ ਗੱਲਾਂ ਚੱਲ ਰਹੀਆਂ ਨੇ, ਉਹਦੇ ਵਿੱਚ ਮਰੀਜ਼ ਨੂੰ ਜਾਂ ਡਰੱਗ ਐਡਿਕਟ ਵਿਅਕਤੀ ਨੂੰ, ਮੈਂਟਲ ਹੈਲਥ ਦੇ ਸ਼ਿਕਾਰ ਵਿਅਕਤੀ ਨੂੰ ਦਾਖਲ ਕਰਕੇ ਇੰਸਟੀਟਿਊਸ਼ਨਲਾਈਜ਼ਡ ਕੇਅਰ ਪ੍ਰਦਾਨ ਕੀਤੀ ਜਾਂਦੀ ਆ। ਜਿਹੜੀ ਸਪੋਰਟਿਵ ਹਾਊਸਿੰਗ ਆ, ਉਹਦੇ ਵਿੱਚ ਹੁਣ ਸਮੱਸਿਆ ਕੀ ਆ ਕਿ ਜਿਹੜਾ ਕੋਈ ਇਸ ਤਰ੍ਹਾਂ ਦਾ ਵਿਅਕਤੀ ਆ, ਉਹਨਾਂ ਨੂੰ ਥੋੜ੍ਹੀ ਬਹੁਤ ਸੇਵਾਵਾਂ 'ਤੇ ਪ੍ਰਦਾਨ ਕੀਤੀਆਂ ਜਾਂਦੀਆਂ ਨੇ, ਪਰ ਉਹਨਾਂ ਨੂੰ ਖੁੱਲ੍ਹ ਜ਼ਿਆਦਾ ਹੁੰਦੀ ਆ, ਆਜ਼ਾਦੀ ਜ਼ਿਆਦਾ ਹੁੰਦੀ ਆ। ਸੋ ਇਹ ਉਹਦੇ ਵਿੱਚ ਵਿਚਾਲੇ ਦਾ ਕੋਈ ਇੱਕ ਸੋਲਿਊਸ਼ਨ ਆ ਜਿਹੜਾ ਉਹ ਪ੍ਰਪੋਜ਼ ਕਰ ਰਹੇ ਨੇ।
ਬਿਲਕੁਲ। ਅਤੇ ਤੀਸਰੀ ਉਹ ਗੱਲ ਇਹ ਕਹਿ ਰਹੇ ਨੇ, ਕਹਿੰਦੇ ਅਸੀਂ ਕ੍ਰਾਈਸਿਸ ਰਿਸਪੋਂਸ ਐਂਡ ਸਟੇਬਲਾਈਜੇਸ਼ਨ ਯੂਨਿਟਸ ਸਥਾਪਿਤ ਕਰਾਂਗੇ
ਜੀ।
ਇਹ ਬੇਸਿਕਲੀ ਟਾਰਗੇਟਿਡ ਕੇਅਰ ਪ੍ਰਦਾਨ ਕਰਨਗੇ ਜਿਹੜੇ ਲੋਕ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਨੇ ਉਹਨਾਂ ਨੂੰ। ਸੋ ਜੇ ਫਰਜ਼ ਕਰੋ ਵੀ ਕੋਈ ਓਵਰਡੋਜ਼ ਨਾਲ ਕੋਈ ਪ੍ਰਭਾਵਿਤ ਹੈ ਕੋਈ ਵਿਅਕਤੀ, ਉਹਦਾ ਟ੍ਰੀਟਮੈਂਟ ਕਰਨਾ, ਸੋ ਉਹਨਾਂ ਵਾਸਤੇ ਸਪੈਸ਼ਲਾਈਜ਼ਡ ਯੂਨਿਟ ਹੋਏਗਾ। ਇਹਦੇ ਨਾਲ ਇਹ ਕਹਿ ਰਹੇ ਨੇ ਕਿ ਜੋ ਸਾਡੇ ਐਗਜ਼ਿਸਟਿੰਗ ਹਸਪੀਟਲਸ ਨੇ ਉਹਨਾਂ ਦੇ ਉੱਤੇ ERs ਦੇ ਉੱਤੇ ਪ੍ਰੈਸ਼ਰ ਘਟੇਗਾ
ਜੀ। ਪਾਸਟਰ ਜੀ ਦੇਖੋ, ਇੱਕ ਸਮੇਂ ਨਾ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਇਹ ਗੱਲ ਆਖੀ ਸੀ ਵੀ ਜਿਹੜਾ ਕੋਈ ਵਿਅਕਤੀ ਓਵਰਡੋਜ਼ ਹੁੰਦਾ ਉਹਨੂੰ ਫਿਰ ਜਾਂ ਫਸਟ ਰਿਸਪੋਂਡਰਸ ਪਹੁੰਚ ਕੇ ਨਲੋਕਸਾਨ ਦੇ ਕੇ ਓਵਰਡੋਜ਼ ਨੂੰ ਐਂਟੀਡੋਟ ਕਰਦੇ ਨੇ, ਜਾਂ ਉਹਨੂੰ ਹਸਪਤਾਲ ਲਿਆਇਆ ਜਾਂਦਾ ਉਹਨੂੰ ਫਿਰ ਓਵਰਡੋਜ਼ ਤੋਂ ਜਦੋਂ ਉਹ ਉੱਭਰ ਜਾਂਦਾ ਉਹਨੂੰ ਜਦੋਂ ਐਂਟੀਡੋਟ ਕਰ ਦਿੱਤਾ ਜਾਂਦਾ ਛੱਡਿਆ ਜਾਂਦਾ, ਕਈ ਵਿਅਕਤੀ ਇੱਕੋ ਦਿਨ ਦੇ ਵਿੱਚ ਮਲਟੀਪਲ ਟਾਈਮਸ ਹੋਸਪਿਟਲ ਆਉਂਦੇ ਨੇ, ਜਾਂ ਫਿਰ ਅੱਜ ਓਵਰਡੋਜ਼ ਹੋ ਕੇ ਉਹਨੂੰ ਦਰੁਸਤ ਕਰਕੇ ਵਾਪਸ ਭੇਜਿਆ ਅਤੇ ਅਗਲੇ ਦਿਨ ਉਹ ਫਿਰ ਵਾਪਸ ਆ ਜਾਂਦਾ। ਵੀ ਅਜਿਹੇ ਵਿਅਕਤੀਆਂ ਵਾਸਤੇ ਸਾਨੂੰ ਕੋਈ ਨਵਾਂ ਪ੍ਰੋਟੋਕੋਲ ਸੋਚਣਾ ਪੈਣਾ। ਫਿਰ ਉਸ ਤੋਂ ਬਾਅਦ ਉਹ ਗੱਲ ਅੱਗੇ ਕਿਤੇ ਸਿਰੇ ਚੜ੍ਹੀ ਨਹੀਂ ਸੀ। ਸੋ ਜੌਨ ਰਸਟੈਡ ਨੇ ਹੁਣ ਉਸ ਚੀਜ਼ ਨੂੰ ਥੋੜ੍ਹਾ ਜਿਹਾ ਹੋਰ ਫਾਰਮਲਾਈਜ਼ ਕੀਤਾ। ਉਹਨਾਂ ਨੇ ਇੱਕ ਗੱਲ ਇਹ ਵੀ ਆਖੀ ਹੈ, ਕਹਿੰਦੇ ਕਿ ਜਿਹੜੇ ਦੇਖੋ ਨਾਬਾਲਗ ਵਿਅਕਤੀ ਨੇ, ਪਿਛਲੇ ਸਮਿਆਂ ਦੇ ਵਿੱਚ ਅਸੀਂ ਕੁਝ ਅਜਿਹੇ ਪੇਰੈਂਟਸ ਦੀਆਂ ਗੱਲਾਂ ਵੀ ਸੁਣੀਆਂ ਜਿਨ੍ਹਾਂ ਨੇ ਆਖਿਆ ਕਿ ਉਹਨਾਂ ਦਾ ਬੱਚਾ ਡਰੱਗ ਐਡਿਕਟ ਬਣ ਗਿਆ, ਉਹ ਕਹਿੰਦੇ ਰਹੇ ਕਿ ਇਸ ਨੂੰ ਟ੍ਰੀਟਮੈਂਟ ਪ੍ਰਦਾਨ ਕੀਤਾ ਜਾਵੇ, ਇਹਨੂੰ ਤੁਸੀਂ, ਇਹ ਬੱਚਾ ਜੇ ਨਹੀਂ ਵੀ ਚਾਹੁੰਦਾ ਟ੍ਰੀਟਮੈਂਟ ਹਾਸਲ ਕਰਨਾ, ਇਹਦੀ ਮਰਜ਼ੀ ਦੇ ਖਿਲਾਫ ਇਹਨੂੰ ਟ੍ਰੀਟਮੈਂਟ ਦੇ ਦਿਓ, ਐਟਲੀਸਟ ਇਹਦੀ ਜਾਨ ਬਚੀ ਰਹੇਗੀ। ਪਰ ਅਜਿਹਾ ਹੋ ਨਾ ਸਕਿਆ ਜਿਸ ਤਰ੍ਹਾਂ ਦਾ ਆਪਣਾ ਇਸ ਵੇਲੇ ਢਾਂਚਾ, ਅਤੇ ਉਸ ਬੱਚੇ ਦੀ ਮੌਤ ਹੋ ਗਈ। ਇਹੋ ਜਿਹੀਆਂ ਕੁਝ ਬੜੀਆਂ ਦਰਦਨਾਕ ਮਿਸਾਲਾਂ ਨੇ। ਜੌਨ ਰਸਟੈਡ ਦਾ ਇਹ ਕਹਿਣਾ ਕਿ ਜਿਹੜੇ ਨਾਬਾਲਗ ਬੱਚੇ ਹੋਣਗੇ ਉਹ ਜੇ ਆਪਣਾ ਨਹੀਂ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ, ਜਿਹੜੇ ਕੋਈ ਮੰਨ ਲਓ 16 ਸਾਲ ਦੇ ਨੇ, ਉਹਨਾਂ ਦੇ ਪੇਰੈਂਟਸ ਨੂੰ ਇਹ ਇਖਤਿਆਰ ਹੋਏਗਾ, ਉਹਨਾਂ ਦੇ ਪੇਰੈਂਟਸ ਦੀ ਮਰਜ਼ੀ ਦੇ ਉੱਪਰ ਡਿਪੈਂਡ ਕਰੇਗਾ ਕਿ ਉਹਨਾਂ ਦੇ ਪੇਰੈਂਟਸ ਆਪਣੇ ਉਸ ਬੱਚੇ ਨੂੰ ਇਸ ਤਰ੍ਹਾਂ ਦੇ ਇਨਵੋਲੰਟਰੀ ਟ੍ਰੀਟਮੈਂਟ ਦੇ ਵਿੱਚ ਸ਼ਾਮਲ ਕਰਵਾਉਣਾ ਚਾਹੁੰਦੇ ਨੇ ਕਿ ਨਹੀਂ। ਸੋ ਬਸ ਜੀ, ਪੋਲਿਸੀ ਦੇ ਆਧਾਰ 'ਤੇ ਦੇਖੋ, ਇਸ ਦੇ ਕ੍ਰਿਟਿਕਸ ਵੀ ਹੈਗੇ ਨੇ। ਦਿਸ ਆਈਡੀਆ ਆਫ ਇਨਵੋਲੰਟਰੀ ਟ੍ਰੀਟਮੈਂਟ ਹੈਜ਼ ਇਟਸ ਕ੍ਰਿਟਿਕਸ, ਪਰ ਇਸ ਦੇ ਸਮਰਥਕਾਂ ਦੀ ਵੀ ਗਿਣਤੀ ਚੰਗੀ ਖਾਸੀ ਹੈ, ਕਿਉਂਕਿ ਕਈਆਂ ਦਾ ਇਹ ਮੰਨਣਾ ਕਿ ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਨਸ਼ੇ ਦੇ ਚੁੰਗਲ ਤੋਂ ਕੱਢਣਾ ਤਾਂ ਉਹਨੂੰ ਕਈ ਵਾਰੀ ਇੱਕ ਮਾੜਾ ਜਿਹਾ ਰਾਹ ਦਿਖਾਉਣ ਦੀ ਜ਼ਰੂਰਤ ਹੁੰਦੀ ਆ, ਕਈ ਵਾਰੀ ਉਹ ਰਾਹ ਤੁਹਾਨੂੰ ਜ਼ਬਰਦਸਤੀ ਦਿਖਾਉਣਾ ਪੈਂਦਾ, ਅਤੇ ਉਹਦੇ ਨਾਲ ਹੋ ਸਕਦਾ ਕਿ ਫਿਰ ਉਹ ਇੱਕ ਡਰੱਗ ਫਰੀ ਲਾਈਫ ਵੱਲ ਕਦਮ ਵਧਾ ਸਕਣ।
ਬਿਲਕੁਲ, ਅਤੇ ਇਹ ਜ਼ਰੂਰ ਯਾਦ ਰੱਖੀਏ ਕਿ ਇਹ ਇੱਕ ਓਪੋਜੀਸ਼ਨ ਲੀਡਰ ਵੱਲੋਂ ਚੋਣ ਵਾਅਦਾ ਕੀਤਾ ਗਿਆ।
ਯੈਸ,
ਸੋ ਇੱਦਾਂ ਦੇ ਵਾਅਦੇ ਸਾਨੂੰ ਪਹਿਲਾਂ ਵੀ, ਐਜ਼ ਯੂ ਰਾਈਟਲੀ ਮੈਂਸ਼ਨਡ, ਜੌਨ ਹਾਰਗਨ ਨੇ ਵੀ ਜ਼ਿਕਰ ਕੀਤਾ, ਡੇਵਿਡ ਈਬੀ ਵੀ ਆਪ ਇਹਦਾ ਜ਼ਿਕਰ ਕਰ ਚੁੱਕੇ ਨੇ, ਪਰ ਅਜੇ ਤੱਕ ਇਹ ਪਾਲਿਸੀ ਲਾਗੂ ਨਹੀਂ ਹੋਈ
ਜੀ।
ਅਤੇ ਹੁਣ ਇੱਕ ਹੋਰ ਓਪੋਜੀਸ਼ਨ ਲੀਡਰ ਇਸ ਵਾਰ ਚੋਣ ਵਾਅਦਾ ਕਰ ਰਹੇ ਨੇ ਇਲੈਕਸ਼ਨ ਤੋਂ ਪਹਿਲਾਂ, ਸਿੱਧਾ ਕਰਾਂਗੇ, ਉਹ ਕਰ ਸਕਣਗੇ ਕਿ ਨਹੀਂ, ਸੋ ਕਿਵੇਂ ਕਰਨਗੇ, ਅਜੇ ਤੱਕ ਉਹ ਕਿਉਂ ਨਹੀਂ ਹੋ ਸਕਿਆ, ਇਹ ਇਦਾਂ ਦਾ ਵੱਖਰਾ ਕੀ ਕਰ ਸਕਣਗੇ, ਉਹ ਦੇਖਣ ਵਾਲੀ ਗੱਲ ਹੋਣੀ।
ਐਂਡ ਇੰਪੋਰਟੈਂਟ ਗੱਲ ਇਹਦੇ 'ਚ, ਅਸੀਂ ਨਾ ਇਹਦੇ ਬਾਕੀ ਪਹਿਲੂ ਵੀ ਵੇਖ ਚੁੱਕੇ ਹਾਂ, ਇਹ ਬਹੁਤ ਸਹੀ, ਇਹ ਦਰੁਸਤ ਪੁਆਇੰਟ ਆ ਵਸੂੜੀ। ਦੇਖੋ, ਪਹਿਲਾਂ ਜਦੋਂ ਜੌਨ ਹਾਰਗਨ ਨੇ ਗੱਲ ਕੀਤੀ, ਉਹਨਾਂ ਦੀ ਸੀਗੀ ਮੈਨੋਰਿਟੀ ਸਰਕਾਰ, ਉਹਨਾਂ ਨੂੰ ਇਹ ਮਤਾ ਪਾਸ ਕਰਨ ਦੇ ਲਈ ਜੇ ਉਹ ਲਾਗੂ ਸੱਚਮੁੱਚ ਕਰਨਾ ਚਾਹੁੰਦੇ ਤਾਂ ਗ੍ਰੀਨ ਪਾਰਟੀ ਦੇ ਸਮਰਥਨ ਦੀ ਲੋੜ ਸੀ। ਉਹਨਾਂ ਦਾ ਕਹਿਣਾ ਸੀ ਗ੍ਰੀਨ ਪਾਰਟੀ ਵਾਲੇ ਇਸ ਮੁੱਦੇ 'ਤੇ ਸਾਡਾ ਸਮਰਥਨ ਨਹੀਂ ਕਰਦੇ। ਫਿਰ ਜਦੋਂ 2020 ਦੀਆਂ ਚੋਣਾਂ ਤੋਂ ਬਾਅਦ NDP ਨੂੰ ਮਿਲ ਗਿਆ ਕਲੀਅਰ ਸਟਰੋਂਗ ਮੈਂਡੇਟ, ਜੇ ਉਦੋਂ ਚਾਹੁੰਦੇ ਤਾਂ ਬਾਵਜੂਦ ਇਸ ਦੇ ਕਿ ਇਸ ਦੀ ਮੁਖਾਲਫਤ ਸੀ, ਜੇ ਪੋਲੀਟੀਕਲ ਵਿਲ ਹੁੰਦੀ ਤਾਂ ਇਹ ਲਾਗੂ ਕੀਤਾ ਜਾ ਸਕਦਾ ਸੀ। ਜਦੋਂ ਡੇਵਿਡ ਈਬੀ ਵੀ ਪ੍ਰੀਮੀਅਰ ਬਣ ਗਏ, ਜਦੋਂ ਉਹਨਾਂ ਨੇ ਇਨਹੈਰਿਟ ਕੀਤੀ ਪ੍ਰੀਮੀਅਰਸ਼ਿਪ, ਜੇ ਉਹ ਵੀ ਚਾਹੁੰਦੇ ਤਾਂ, ਜੇ ਪੋਲੀਟੀਕਲ ਵਿਲ ਹੁੰਦੀ ਤਾਂ ਲਾਗੂ ਕਰ ਸਕਦੇ ਸੀ। ਪਰ ਉਹੀ ਗੱਲ ਹੈ ਕਿ ਪਹਿਲਾਂ ਗੱਲ ਕਰਨੀ ਅਤੇ ਉਹਨੂੰ ਫਿਰ ਲਾਗੂ ਕਰ ਸਕਣਾ, ਇਹ ਬਹੁਤ ਜ਼ਿਆਦਾ ਦੋ ਵੱਖੋ ਵੱਖਰੀਆਂ ਚੀਜ਼ਾਂ ਨੇ। ਪਰ ਜੌਨ ਰਸਟੈਡ ਵੱਲੋਂ ਐਟਲੀਸਟ ਇਸ ਇਲੈਕਸ਼ਨ ਕੈਂਪੇਨ ਦੌਰਾਨ ਇੱਕ ਫਾਰਮਲਾਈਜ਼ਡ ਤਰੀਕੇ ਨਾਲ ਇਹ ਵਾਅਦਾ ਹੁਣ ਕਰ ਦਿੱਤਾ ਗਿਆ ਹੈ, ਇਨਵੋਲੰਟਰੀ ਟ੍ਰੀਟਮੈਂਟ ਫੋਰ ਡਰੱਗ ਐਡਿਕਟਸ।
ਸੋ ਸਵਾਲ ਇਹੀ ਹੈ ਕਿ ਵਾਜ਼ ਇਟ ਅ ਲੈਕ ਆਫ ਪੋਲੀਟੀਕਲ ਵਿਲ, ਜਾਂ ਫਿਰ ਇਹਦੇ ਵਿੱਚ ਕੋਈ ਲੀਗਲ ਕੁਝ ਹਰਡਲਸ ਨੇ ਕਿ ਚਾਰਟਰ ਰਾਈਟਸ ਜਾਂ ਕੋਈ ਹੋਰ ਇੱਦਾਂ ਦਾ ਕੋਈ ਮਸਲਾ ਆ ਜਾਂਦਾ ਜਿਹਦੇ ਕਰਕੇ ਇਹਨੂੰ ਲਾਗੂ ਕਰਨਾ ਮੁਸ਼ਕਲ ਆ?
ਕਿਉਂਕਿ ਕੈਨੇਡਾ ਦੇ ਵਿੱਚ ਹੋਰ ਕਿਸੇ ਵੀ ਸੂਬੇ ਦੇ ਵਿੱਚ ਇਸ ਤਰ੍ਹਾਂ ਦੇ ਇਨਵੋਲੰਟਰੀ ਟ੍ਰੀਟਮੈਂਟ ਵਾਲੀ ਜਿਹੜੀ ਇਸ ਵੇਲੇ ਕੋਈ ਗੱਲਬਾਤ ਆ, ਆਈ ਡੋਂਟ ਥਿੰਕ ਵਾਸੂ ਜੀ ਕਿਤੇ ਵੀ ਲਾਗੂ ਹਜੇ ਹੋਈ ਹੋਈ ਆ।
ਸੋ ਇਹਦੇ ਬਾਰੇ ਟ੍ਰੀਟਮੈਂਟ ਬਾਰੇ ਗੱਲ ਹੁੰਦੀ ਹੈ, ਇਨਵੋਲੰਟਰੀ ਟ੍ਰੀਟਮੈਂਟ ਐਕਸਪਲੀਸਿਟਲੀ ਇੱਦਾਂ ਮੈਨੂੰ ਲੱਗਦਾ ਕਿਤੇ ਹੈ
ਜੀ ਜੀ ਜੀ।
ਸੋ ਉਹੀ ਇਹਨੂੰ ਨੈਵੀਗੇਟ ਕਿਵੇਂ ਕਰਨਾ ਲੀਗਲੀ ਸਪੀਕਿੰਗ, ਸੋ ਆਈ ਥਿੰਕ ਕੁਛ ਜਿਹੜਾ ਕਹਿੰਦੇ ਨੇ ਕੁਛ ਮਜਬੂਰੀਆਂ ਤੋਂ ਰਹੀ ਹੋਣਗੀ, ਯੂੰ ਹੀ ਕੋਈ ਬੇਵਫਾ ਨਹੀਂ ਹੁੰਦਾ।
ਬਿਲਕੁਲ।
ਤੇ ਇਹਦੇ ਵਿੱਚ ਵਿਜੇ ਜੀ, ਕੱਲ ਪਬਲਿਕ ਸੇਫਟੀ ਨੂੰ ਲੈ ਕੇ ਹੋਰ ਬੜੀਆਂ ਗੱਲਾਂ ਹੁੰਦੀਆਂ ਰਹੀਆਂ। ਇੱਕ ਤਾਂ ਜਿਹੜਾ ਤੁਸੀਂ ਪਹਿਲਾਂ ਕੁਇਕ ਟੇਕਸ ਦੇ ਵਿੱਚ ਮੈਂਸ਼ਨ ਕੀਤਾ ਕਿ ਗ੍ਰੀਨ ਪਾਰਟੀ ਵਾਲਿਆਂ ਨੇ, ਸੋਨੀਆ ਫਰਸਟ ਨੂੰ ਉਹਨੇ ਕਿਹਾ ਕਿ ਜੀ ਪਬਲਿਕ ਸੇਫਟੀ ਦੇ ਮੁੱਦੇ ਨੂੰ ਤੁਸੀਂ ਇਹਦਾ ਰਾਜਨੀਤੀਕਰਨ ਨਾ ਕਰੋ, ਕਿ ਸਾਰੀਆਂ ਪਾਰਟੀਆਂ ਰਲ ਕੇ ਕੰਮ ਕਰਨ, ਜਿਵੇਂ ਅਸੀਂ ਪੁਲਿਸ ਐਕਟ ਦੇ ਵੇਲੇ ਜਦੋਂ 2022 ਦੇ ਵਿੱਚ 2022 ਦੇ ਵਿੱਚ ਅਸੀਂ ਇੱਕ ਆਲ ਪਾਰਟੀ ਕਮੇਟੀ ਸਪੈਸ਼ਲ ਕਮੇਟੀ ਬਣਾਈ ਸੀ ਜਿਵੇਂ ਪੁਲਿਸ ਐਕਟ ਦੇ ਵਿੱਚ ਤਰਮੀਮਾ ਕਰਨ ਵਾਸਤੇ ਸੁਝਾਅ ਦਿੱਤੇ ਗਏ ਸੀ ਸਾਰੀਆਂ ਪਾਰਟੀਆਂ ਵੱਲੋਂ ਰਲ ਕੇ ਕਹਿੰਦੇ ਉਸੇ ਤਰ੍ਹਾਂ ਹੁਣ ਸਮਾਂ ਆ ਗਿਆ ਕਿ ਅਸੀਂ ਪਬਲਿਕ ਸੇਫਟੀ ਦੇ ਮੁੱਦੇ ਤੇ ਦੁਬਾਰਾ ਤੋਂ ਕ੍ਰੋਸ ਪਾਰਟੀ ਕੋਆਪਰੇਸ਼ਨ ਦੇ ਵਿੱਚ ਕਹਿੰਦੇ ਅਸੀਂ ਕੰਮ ਕਰੀਏ ਵੀ ਅਸੀਂ ਸਾਈਲੋਜ਼ ਦੇ ਵਿੱਚ ਕੰਮ ਨਾ ਕਰੀਏ ਇਹਦਾ ਰਾਜਨੀਤੀਕਰਨ ਨਾ ਕਰੀਏ ਇਹ ਗੱਲ ਉਹਨਾਂ ਨੇ ਕਹੀ
ਸਿਆਸੀ ਖੇਡ ਨਾ ਖੇਡੋ
ਸੋ ਤੇ ਇਹਦੇ ਨਾਲ ਫਿਰ ਜੌਨ ਰਸਟੈਡ ਵੱਲੋਂ ਆ ਗਿਆ ਉਹਨਾਂ ਦਾ ਇਹ ਪਲੈਟਫਾਰਮ ਪ੍ਰੋਮਿਸ ਤੇ ਫਿਰ ਬੀ ਸੀ ਸਰਕਾਰ ਦਾ ਕਹਿਣਾ ਸੀਗਾ ਵੀ ਅਸੀਂ ਵੀ ਕੁਝ ਕਹੀਏ ਪਬਲਿਕ ਸੇਫਟੀ ਤੇ ਸੋ ਉਹਨਾਂ ਨੇ ਕੱਲ੍ਹ
$2,00,000 $1,83,000 ਦਿੱਤੇ ਆ ਸਿਟੀ ਆਫ ਵੈਨਕੂਵਰ ਨੂੰ
ਸੋ ਉਹਨਾਂ ਨੇ ਕਿਹਾ ਵੀ ਅਸੀਂ ਸਿਟੀ ਆਫ ਵੈਨਕੂਵਰ ਨੂੰ $1,83,600 ਦੇ ਰਹੇ ਹਾਂ ਤੇ ਇਹ ਹੈ ਫਰੋਮ ਗਨਸ ਐਂਡ ਗੈਂਗਸ ਵਾਇਲੈਂਸ ਐਕਸ਼ਨ ਫੰਡ GGWAF ਤੇ ਇਹ ਸਪੈਸੀਫਿਕਲੀ ਗੈਂਗ ਵਾਇਲੈਂਸ ਨਾਲ ਨਜਿੱਠਣ ਲਈ ਇਹ ਜਿਹੜੀ ਫੰਡਿੰਗ ਦਿੱਤੀ ਜਾਂਦੀ ਆ ਇਸ ਵੇਲੇ ਜਿਹੜੀ ਕੋਈ ਵੈਨਕੂਵਰ ਦੇ ਵਿੱਚ ਡਾਊਨ ਟਾਊਨ ਦੇ ਵਿੱਚ ਗੱਲ ਹੋ ਰਹੀ ਸੀ ਉਹ ਰੈਂਡਮ ਅਟੈਕਸ ਨੂੰ ਲੈ ਕੇ ਮੈਂਟਲ ਹੈਲਥ ਨੂੰ ਲੈ ਕੇ ਹੋ ਰਹੀ ਸੀ ਸੋ ਇਹ ਇਦਾਂ ਲੱਗਿਆ ਵੀ ਮਤਲਬ ਫਿਰ ਉਹੀ ਗੱਲ ਆ ਵੀ ਥੋੜੀ ਖਾਨਾ ਪੂਰਤੀ ਜੀ ਲੱਗੀ ਹੈ ਕੱਲ੍ਹ ਦੀ ਅਨਾਊਂਸਮੈਂਟ ਪਰ ਠੀਕ ਹੈ ਟੇਕਿੰਗ ਨੋ ਕ੍ਰੈਡਿਟ ਅਵੇ ਫਰੋਮ ਦਿਸ ਇਹ ਵੀ ਬੜੀ ਜ਼ਰੂਰੀ ਫੰਡਿੰਗ ਹੋਏਗੀ ਕਿ ਗੈਂਗਸ ਦੀ ਸਮੱਸਿਆ ਇੱਥੇ ਸਾਡੇ ਇੱਥੇ ਇਲਾਕੇ ਦੇ ਵਿੱਚ ਇੱਕ ਬਹੁਤ ਗੰਭੀਰ ਸਮੱਸਿਆ ਹੈ ਪਰ ਕੱਲ੍ਹ ਜੋ ਸਾਰਾ ਗੱਲਬਾਤ ਚੱਲ ਰਹੀ ਸੀ ਇਟ ਵਾਜ਼ ਮੋਰ ਰਿਲੇਟਿਡ ਟੂ ਰੈਂਡਮ ਅਟੈਕਸ ਐਂਡ ਮੈਂਟਲ ਹੈਲਥ ਐਂਡ ਐਡਿਕਸ਼ਨ ਤੇ ਇਸੇ ਸਿਲਸਿਲੇ ਦੇ ਵਿੱਚ ਕੱਲ੍ਹ ਸਵੇਰੇ ਕੈਨ ਸਿਮ ਜਿਹੜੇ ਵੈਨਕੂਵਰ ਦੇ ਮੇਅਰ ਨੇ ਉਹਨਾਂ ਨੇ ਫਿਰ ਇੱਕ ਵਾਰ ਗੱਲ ਕੀਤੀ ਸੀ ਜੋ ਬ੍ਰੈਡ ਵੈਸਟ ਪਹਿਲਾਂ ਗੱਲ ਕਹਿ ਚੁੱਕੇ ਨੇ ਕਿ ਰਿਵਰ ਵਿਊ ਹੋਸਪਿਟਲ ਜਿਹੜਾ ਖਟਲਮ ਦੇ ਵਿੱਚ ਸੀਗਾ ਉਹਨੂੰ ਇੱਕ ਉਹਦਾ ਮਾਡਰਨਾਈਜ਼ਡ ਵਰਜ਼ਨ ਕਹਿੰਦੇ ਸਾਨੂੰ ਚਾਹੀਦਾ
ਉਹ ਤਾਂ ਕਿ ਜਿਹੜੀ ਇੰਸਟੀਟਿਊਸ਼ਨਲਾਈਜ਼ਡ ਕੇਅਰ ਆ ਉਹ ਪ੍ਰਦਾਨ ਕੀਤੀ ਜਾਵੇ ਬਸ ਵੀ ਜਿਹੜਾ ਰਿਵਰ ਵਿਊ ਹੋਸਪਿਟਲ ਵੀ ਆ ਦੇਖੋ ਇਹ ਬੰਦ ਹੋਇਆ ਸੀ 2011-12 ਦੇ ਵਿੱਚ ਜਦੋਂ BC ਲਿਬਰਲਸ ਦੀ ਸਰਕਾਰ ਸੀਗੀ ਇੱਥੇ ਪਰ ਇਹਦੀ ਜਿਹੜੀ ਕਪੈਸਿਟੀ ਸੀਗੀ ਇਹਨੂੰ ਸਕੇਲ ਡਾਊਨ ਕਰਨ ਦਾ ਕੰਮ 90s ਸ਼ੁਰੂ ਕਰ ਦਿੱਤਾ ਗਿਆ ਸੀ ਉਦੋਂ NDP ਦੀ ਸਰਕਾਰ ਹੋਇਆ ਕਰਦੀ ਸੀ ਹੁਣ ਉਦੋਂ ਵੀ ਇੱਕ ਆਈਡੀਓਲੋਜੀ ਇਹ ਨਾ ਕਾਫੀ ਪੈਰਲਲ ਦੇਖੋ ਦੇਖਣ ਨੂੰ ਮਿਲਦਾ ਜਿਵੇਂ ਹੁਣ ਡਰੱਗਸ ਵਾਲੀ ਡੀਕ੍ਰਿਮੀਨਲਾਈਜੇਸ਼ਨ ਨਹੀਂ ਕੀਤੀ ਗਈ ਸੀ ਰਿਵਰ ਵਿਊ ਹੋਸਪਿਟਲ ਜਿਹੜੀ ਕਿ ਇੱਕ ਮੈਂਟਲ ਹੈਲਥ ਨਾਲ ਜੂਝਦੇ ਵਿਅਕਤੀਆਂ ਵਾਸਤੇ ਇੱਕ ਸੁਵਿਧਾ ਸੀ ਇੱਕ ਬੇਸਿਕਲੀ ਮੈਂਟਲ ਹੋਸਪਿਟਲ ਸੀ ਮੈਂਟਲ ਹੈਲਥ ਵਾਲੇ ਮਰੀਜ਼ਾਂ ਲਈ 90s ਦੇ ਲੇਟ 90s ਤੱਕ ਆਉਂਦੇ ਆਉਂਦੇ ਇੱਕ ਅਜਿਹਾ ਇੱਕ ਥੋਟ ਪ੍ਰੋਸੈਸ ਸ਼ੁਰੂ ਹੋਇਆ ਅਕਰੋਸ ਨੌਰਥ ਅਮਰੀਕਾ ਕਿ ਜੀ ਅਸੀਂ ਜਿਹੜੇ ਲੋਕ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝਦੇ ਨੇ ਅਸੀਂ ਉਹਨਾਂ ਨੂੰ ਇੱਦਾਂ ਹਸਪਤਾਲ ਦੇ ਵਿੱਚ ਦਾਖਲ ਰੱਖ ਕੇ ਦੇਖਭਾਲ ਪ੍ਰਦਾਨ ਕਰਨ ਦੀ ਥਾਂ ਜੇ ਉਹਨਾਂ ਨੂੰ ਭਾਈਚਾਰੇ ਦੇ ਵਿੱਚ ਰੱਖ ਕੇ ਦੇਖਭਾਲ ਪ੍ਰਦਾਨ ਕਰਾਂਗੇ ਉਹਨਾਂ ਦੇ ਸਿਹਤਯਾਬ ਹੋਣ ਦੇ ਆਸਾਰ ਜ਼ਿਆਦਾ ਹੋਣਗੇ ਉਹਨਾਂ ਨੂੰ ਅਸੀਂ ਬਿਹਤਰ ਇੰਟੀਗ੍ਰੇਟ ਕਰ ਸਕਾਂਗੇ ਸੁਸਾਇਟੀ ਦੇ ਵਿੱਚ ਪਰ ਵਾਸੋ ਜੀ ਹੁਣ ਅਸੀਂ ਪਿਛਲੇ 20-25 ਸਾਲਾਂ ਦੇ ਵਿੱਚ ਖਾਸ ਤੌਰ 'ਤੇ ਇਨ ਦਾ ਲਾਸਟ 5-10 ਈਅਰਸ ਦੇਖਿਆ ਕਿ ਜਿਹੜੀ ਕਮਿਊਨਿਟੀ ਕੇਅਰ ਆ ਉਹ ਇੰਨੀ ਕਾਰਗਰ ਸਿੱਧ ਹੋ ਨਹੀਂ ਸਕੀ ਕਿਉਂਕਿ ਕਮਿਊਨਿਟੀ ਕੇਅਰ ਵਾਸਤੇ ਉਨੀਆਂ ਸੁਵਿਧਾਵਾਂ ਜਿੰਨੀਆਂ ਦੀ ਲੋੜ ਆ ਉਹ ਬਣ ਹੀ ਨਹੀਂ ਸਕੀਆਂ ਜੇ ਹੁਣ ਸੂਬੇ ਦੇ ਵਿੱਚ ਜਿਉਂ ਜਿਉਂ ਓਵਰਡੋਜ਼ ਕ੍ਰਾਈਸਿਸ ਵੱਧਦਾ ਪਿਆ ਸਰਕਾਰ ਆਪ ਕਹਿੰਦੀ ਹੈ ਵੀ ਜਿਹੜੇ ਲੋਕ ਇਸ ਵੇਲੇ ਓਪੀਓਇਡ ਐਂਟਾਗਨਿਸਟ ਟ੍ਰੀਟਮੈਂਟ ਦੀ ਜਿਹਨਾਂ ਨੂੰ ਲੋੜ ਆ ਉਹਦੀ ਗਿਣਤੀ ਵਾਸਤੇ ਜੀ ਡੇਢ ਸਵਾ ਲੱਖ ਤੋਂ ਵੀ ਜ਼ਿਆਦਾ ਹੈ ਮੋਰ ਦੈਨ 125,000 ਪੀਪਲ ਪਰ ਜਿਹੜੀਆਂ ਸਾਡੇ ਕੋਲ ਟ੍ਰੀਟਮੈਂਟ ਦੀਆਂ ਸੁਵਿਧਾਵਾਂ ਨੇ ਸੀਟਾਂ ਨੇ ਉਹ ਘੱਟ ਨੇ ਸੋ ਜਿਹੜਾ 90s ਦੇ ਵਿੱਚ ਆਈਡੀਆ ਫਲੋਟ ਕੀਤਾ ਗਿਆ ਕਿ ਮੈਂਟਲ ਹੈਲਥ ਵਾਲੇ ਲੋਕਾਂ ਨੂੰ ਤੁਸੀਂ ਕਮਿਊਨਿਟੀ ਦੇ ਵਿੱਚ ਦੇਖਭਾਲ ਪ੍ਰਦਾਨ ਕਰੋ ਉਹ ਬਿਹਤਰ ਹੋਏਗਾ ਹੁਣ ਸਾਨੂੰ ਪਤਾ ਲੱਗ ਰਿਹਾ ਵੀ ਉਹ ਅਸਲ ਦੇ ਵਿੱਚ ਇੱਕ ਫੇਲਡ ਪਾਲਿਸੀ ਰਹੀ ਆ ਇਸੇ ਤਰ੍ਹਾਂ ਦੀ ਫੇਲਡ ਪਾਲਿਸੀ ਜਿਸ ਤੋਂ ਛੇਤੀ ਥੈਂਕਫੁਲੀ ਯੂਟਰਨ ਲੈ ਲਿਆ ਗਿਆ ਉਹ ਸੀ ਡਰੱਗਸ ਦੀ ਡੀਕ੍ਰਿਮੀਨਲਾਈਜੇਸ਼ਨ ਵਾਲੀ ਪਾਲਿਸੀ
ਪਰ ਇਹ ਜਿਹੜੀ ਕਮਿਊਨਿਟੀ ਸੇਫਟੀ ਵਾਲੀ ਪਾਲਿਸੀ ਇਹ ਤੋਂ ਅਜੇ ਯੂਟਰਨ ਲਿਆ
ਇਹ ਤਾਂ ਯੂਟਰਨ ਨਹੀਂ ਲਿਆ ਗਿਆ
ਉਹ ਯੂਟਰਨ ਬਾਕੀ ਹੈ ਗੱਲ ਹੁਣ ਇਹ ਚੱਲਦੀ ਹੈ ਵੀ ਕਮਿਊਨਿਟੀ ਦੀ ਸੇਫਟੀ ਦਾ ਕੀ ਸੋ ਕਮਿਊਨਿਟੀ ਦੀ ਦੇਖਭਾਲ ਕੌਣ ਕਰੇਗਾ
ਬਿਲਕੁਲ
ਪਬਲਿਕ ਸੇਫਟੀ ਦਾ ਸਵਾਲ ਬਣ ਗਿਆ ਕਿਉਂਕਿ ਜਿਹੜਾ ਰੈਂਡਮ ਅਟੈਕ ਹੋਇਆ ਸੀ ਵੈਨਕੂਵਰ ਵਿੱਚ ਬਾਅਦ ਵਿੱਚ ਪੁਲਿਸ ਨੇ ਆਪ ਹੀ ਦੱਸਿਆ ਵੀ ਉਹ ਜਿਹੜਾ ਮਾਨਸਿਕ ਰੋਗੀ ਸੀ ਉਹਦਾ ਪਹਿਲਾਂ 60 ਵਾਰ ਮੋਰ ਦੈਨ 60 ਟਾਈਮਸ ਉਹਦਾ ਪੁਲਿਸ ਨਾਲ ਵਾਹ ਪੈ ਚੁੱਕਿਆ ਸੀ ਤੇ ਉਹ ਪ੍ਰੋਬੇਸ਼ਨ ਤੇ ਬਾਹਰ ਸੀ ਜਿਹਨੇ ਫਿਰ 2 ਵਾਰਦਾਤਾਂ ਨੂੰ ਅੰਜਾਮ ਦਿੱਤਾ ਇੱਕ ਵਿਅਕਤੀ ਦੀ ਜਾਨ ਜਾਂਦੀ ਲੱਗੀ ਦੂਜੇ ਦਾ ਉਹਨੇ ਹੱਥ ਵੱਢਤਾ ਸੀ
ਹਾਂਜੀ ਹਾਂਜੀ ਸੋ ਵੇਖਦੇ ਹਾਂ ਵਾਸੂ ਜੀ ਇਹ ਜਿਹੜੇ ਹੋਰ ਚੋਣ ਵਾਅਦੇ ਤੇ ਪਬਲਿਕ ਸੇਫਟੀ ਦੇ ਇਸ਼ੂ ਤੇ ਬਾਕੀ ਹੁਣ ਪਾਰਟੀਆਂ ਆਉਂਦੇ ਦਿਨਾਂ ਦੇ ਵਿੱਚ ਹੋਰ ਕਿਹੜੀ ਗੱਲਬਾਤ ਕਰਦੀਆਂ ਨੇ ਵਾਸੂ ਜੀ ਸਰੀ ਦੇ ਸਕੂਲਾਂ ਦੇ ਵਿੱਚ ਇਸ ਸਾਲ ਵਿਦਿਆਰਥੀਆਂ ਦੀ ਗਿਣਤੀ 85,000 ਦਾ ਅੰਕੜਾ ਟੱਪ ਚੁੱਕੀ ਆ ਤੇ ਪਿਛਲੇ ਸਾਲਾਂ ਦੇ ਵਿੱਚ ਅਨਪ੍ਰੈਸੀਡੈਂਟਿਡ ਗਰੋਥ ਦਾ ਸਾਹਮਣਾ ਕਰਨਾ ਪਿਆ ਸਰੀ ਦੇ ਸਕੂਲ ਡਿਸਟ੍ਰਿਕਟ ਨੂੰ ਕਿਉਂਕਿ ਵਿਦਿਆਰਥੀਆਂ ਦੀ ਗਿਣਤੀ ਜਿੰਨਾ ਕਿਆਸਿਆ ਹੋਇਆ ਸੀ ਉਹ ਤੋਂ ਕਿਤੇ ਜ਼ਿਆਦਾ ਵਧੀ ਹੈ ਇਸੇ ਕਰਕੇ ਪੋਰਟੇਬਲ ਦੀ ਗਿਣਤੀ ਵੱਧਦੀ ਪਈ ਆ 7 ਸਾਲ ਪਹਿਲਾਂ ਜਦੋਂ NDP ਦੀ ਸਰਕਾਰ ਬਣੀ ਸੀ ਵਾਅਦਾ ਇਹਨਾਂ ਦਾ ਇਹ ਸੀ ਵੀ ਅਸੀਂ ਪੋਰਟੇਬਲਸ ਐਲੀਮੀਨੇਟ ਕਰਨੇ ਨੇ ਪਰ ਪੋਰਟੇਬਲਸ ਦੇ ਵਿੱਚ ਤਾਂ ਹੋ ਗਿਆ ਵਾਧਾ ਅਤੇ ਉਹਨੂੰ ਐਟਰੀਬਿਊਟ ਇਸ ਗੱਲ 'ਤੇ ਕੀਤਾ ਜਾਂਦਾ ਕਿ ਜੀ ਵਿਦਿਆਰਥੀ ਇੰਨੇ ਆ ਗਏ ਜਿੰਨਾ ਕਿਉਂਕਿ ਇਮੀਗ੍ਰੇਸ਼ਨ ਵਧੀ ਆ ਇਮੀਗ੍ਰੇਸ਼ਨ ਵਧਾਈ ਹੈ ਫੈਡਰਲ ਸਰਕਾਰ ਨੇ ਸੋ ਵੀ ਗੋਨ ਡਾਊਨ ਦੈਟ ਡਿਸਕਸ਼ਨ ਮਲਟੀਪਲ ਟਾਈਮਸ ਪਰ ਹੁਣ ਸਕੂਲਾਂ ਵਾਸਤੇ ਕਰਨਾ ਕੀ ਆ ਅਗਲੇ ਮਹੀਨੇ ਇਲੈਕਸ਼ਨ ਵੀ ਆ ਇਸ ਚੀਜ਼ ਨੂੰ ਲੈ ਕੇ ਸਵਾਲ ਜਦੋਂ ਵਾਰ ਵਾਰ ਪੁੱਛੇ ਜਾਂਦੇ ਨੇ NDP ਨੂੰ ਅਤੇ ਪਿਛਲੇ ਸਮੇਂ ਦੇ ਵਿੱਚ ਸਕੂਲਾਂ ਦੀ ਐਕਸਪੈਂਸ਼ਨ ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਅਨਾਊਂਸਮੈਂਟ ਕੀਤੀ ਗਈ ਆ ਕੱਲ ਸਵੇਰੇ ਇੱਕ ਟਾਰਗੇਟਿਡ ਅਨਾਊਂਸਮੈਂਟ ਸਪੈਸੀਫਿਕਲੀ ਫੋਰ ਦਾ ਸਰੀ ਸਕੂਲ ਡਿਸਟ੍ਰਿਕਟ ਐਜੂਕੇਸ਼ਨ ਮਿਨਿਸਟਰ ਰਚਨਾ ਸਿੰਘ ਨੇ ਕੀਤੀ ਅਤੇ ਉਹਦੇ ਵਿੱਚ ਬਸ ਜਿਹਨਾਂ ਨੇ ਕਿਹਾ ਵੀ 915 ਨਵੀਆਂ ਸੀਟਾਂ ਐਡ ਕੀਤੀਆਂ ਜਾ ਰਹੀਆਂ ਨੇ, ਨਵੀਆਂ ਸਪੇਸਿਸ ਸਰੀ ਸਕੂਲ ਡਿਸਟ੍ਰਿਕਟ ਦੇ ਵਿੱਚ, ਅਤੇ ਇਹ ਬਣਾਏ ਜਾਣੇ ਨੇ ਪ੍ਰੀ ਫੈਬਰੀਕੇਟਡ ਕਲਾਸਰੂਮਸ। ਸੋ ਇਹ ਰਿਵਾਇਤੀ ਕੰਸਟਰਕਸ਼ਨ ਵਾਲੇ ਕਲਾਸਰੂਮਸ ਹੈ ਕੋਈ ਨਹੀਂ, ਇਹ ਕਾਰਖਾਨੇ ਦੇ ਵਿੱਚ ਤਿਆਰ ਹੋਏ ਜਿਹੜੇ ਕਮਰਿਆਂ ਦੇ ਕਹਿ ਲਓ ਵੀ ਕੱਲ੍ਹ ਪੁਰਜ਼ੇ, ਉਹਨਾਂ ਨੂੰ ਸਾਈਟ 'ਤੇ ਲਿਆ ਕੇ ਅਸੈਂਬਲ ਕਰਨਾ। ਸੋ ਇਹ ਕਲਾ ਇਹ ਇਹਨਾਂ ਨੂੰ ਕਿਹਾ ਜਾਂਦਾ ਵੀ ਇਹ ਪੋਰਟੇਬਲਸ ਤੋਂ ਬੈਟਰ ਹੁੰਦਾ, ਪਰ ਜਿਹੜੀ ਰਿਵਾਇਤੀ ਕੰਸਟਰਕਸ਼ਨ ਆ ਆਫਕੋਰਸ ਉਹਦੇ ਨਾਲੋਂ ਤੇਜ਼ ਵੀ ਆ, ਪਰ ਬਸ ਜੀ ਗੱਲ ਹੈਗੀ ਕੋਸਟ ਦੀ। ਵੈਸੇ ਰਿਵਾਇਤੀ ਕੰਸਟਰਕਸ਼ਨ ਨਾਲੋਂ ਸਸਤਾ, ਪਰ ਕਿੰਨਾ ਕੁ ਸਸਤਾ? ਇਹ ਜਿਹੜੇ 28 ਨਵੇਂ ਕਲਾਸਰੂਮ ਬਣਨੇ ਨੇ ਜਿਨ੍ਹਾਂ ਦੇ ਵਿੱਚ 915 ਸਪੇਸਿਸ ਬਣੀਆਂ,
ਉਹਨਾਂ 690 ਸਪੇਸਿਸ ਨੇ,
690
ਸਪੇਸਿਸ ਅੱਡ ਨੇ
ਉਹ ਜਿਹੜਾ ਕਨਵਰਜਨ ਹੋਣੀ ਆ, ਰਾਈਟ। ਸੋ ਜਿਹੜੇ ਵਾਸੂ ਜੀ ਇਹ 28 ਨਵੇਂ ਪ੍ਰੀ ਫੈਬਰੀਕੇਟਡ ਕਲਾਸਰੂਮ ਨੇ, ਇਹਨਾਂ ਦੀ ਕੋਸਟ $1 million ਦੱਸੀ ਗਈ ਆ, ਅਤੇ ਜੇ ਅਸੀਂ ਇਹਨੂੰ ਇਸ ਹਿਸਾਬ ਨਾਲ ਵੇਖੀਏ ਤਾਂ ਇੱਕ ਕਲਾਸਰੂਮ $7.5 million ਦੇ ਵਿੱਚ ਬਣਿਆ। ਯਾਰ ਜੇ ਕਿਸੇ ਨੇ 3000 ਸਕੁਏਅਰ ਫੁੱਟ ਦਾ ਘਰ ਬਣਾਉਣਾ ਹੋਵੇ, ਹਾਊਸ 3000 ਸਕੁਏਅਰ ਫੁੱਟ, ਉਹ $6 million ਦੇ ਵਿੱਚ ਉਹਦੀ ਕੰਸਟਰਕਸ਼ਨ ਹੁੰਦੀ ਆ ਪੂਰੇ ਘਰ ਦੀ, ਅਤੇ ਇਹਦੇ ਵਿੱਚ ਇਹ ਇਕੱਲੇ ਪ੍ਰੀ ਫੈਬਰੀਕੇਟਡ ਕਲਾਸਰੂਮ ਦੀ ਕੋਸਟ ਹੈ, ਜ਼ਮੀਨ ਦੀ ਖਰਚਾ ਤਾਂ ਹੈ ਕੋਈ ਨਹੀਂ।
ਹਾਂਜੀ, ਸੋ ਐਡੀਸ਼ਨ ਦੀ ਹੈ ਇਹ, ਤੇ ਇਹ ਕੋਈ ਰਵਾਇਤੀ ਕੰਸਟਰਕਸ਼ਨ ਵੀ ਨਹੀਂ, ਪ੍ਰੀ ਫੈਬਰੀਕੇਟਡ ਇਹ ਕਲਾਸਰੂਮਸ ਨੇ। ਤੇ ਇਹਦੇ ਬਾਰੇ ਵਿਜੇ ਜੀ ਅਸੀਂ ਕੱਲ ਸ਼ਾਮ ਵਾਲੇ ਸ਼ੋਅ ਚ ਗੱਲ ਕੀਤੀ, ਤੇ ਬਹੁਤ ਸਾਰੇ ਲਿਸਨਰਸ ਜਿਨ੍ਹਾਂ ਦੀ ਮਹਾਰਤ ਹੈ ਕੰਸਟਰਕਸ਼ਨ ਵਿੱਚ, ਜਿਹੜੇ ਸਰਕਾਰ ਨਾਲ ਡੀਲ ਕਰਦੇ ਨੇ, ਉਹਨਾਂ ਨੇ ਬਹੁਤ ਸਾਰੇ ਆਪਣੇ ਵਧੀਆ ਪੁਆਇੰਟ ਸਾਹਮਣੇ ਰੱਖੇ। ਉਹਨਾਂ ਦਾ ਕਹਿਣਾ ਸੀ ਵੀ ਅਸੀਂ ਇਹਨੂੰ ਰੈਜ਼ੀਡੈਂਸ਼ੀਅਲ ਕੰਸਟਰਕਸ਼ਨ ਨਾਲ ਨਾ ਕੰਪੇਅਰ ਕਰੀਏ, ਵੀ ਰੈਜ਼ੀਡੈਂਸ਼ੀਅਲ ਕੰਸਟਰਕਸ਼ਨ ਸਸਤੀ ਹੁੰਦੀ ਹੈ ਐਸ ਕੰਪੇਅਰ ਟੂ ਕਮਰਸ਼ੀਅਲ ਕੰਸਟਰਕਸ਼ਨ, ਵਿਚ ਇਜ਼ ਚੀਪਰ ਐਸ ਕੰਪੇਅਰ ਟੂ ਇੰਸਟੀਟਿਊਸ਼ਨਲ ਕੰਸਟਰਕਸ਼ਨ। ਸੋ ਕਹਿੰਦੇ ਵੀ ਜਦੋਂ ਆਪਾਂ ਕੋਈ ਇਸ ਤਰ੍ਹਾਂ ਕੋਈ ਜਦੋਂ ਇੰਸਟੀਟਿਊਸ਼ਨ ਕੋਈ ਉਸਾਰੀ ਕਰਨੀ ਹੈ, ਕੋਈ ਸਕੂਲ ਹੋਇਆ, ਹੋਸਪਿਟਲ ਹੋਇਆ, ਉਹਦੇ ਵਿੱਚ ਕਹਿੰਦੇ ਕਈ ਤਰ੍ਹਾਂ ਦੇ ਕਹਿੰਦੇ ਪ੍ਰੋਟੋਕਾਲ ਵਗੈਰਾ ਹੁੰਦੇ ਨੇ, ਕਈ ਤਰ੍ਹਾਂ ਦੇ ਕੋਡਸ ਹੁੰਦੇ ਨੇ। ਸੋ ਉਹਦੀ ਕਹਿੰਦੇ ਕੰਸਟਰਕਸ਼ਨ ਕੋਸਟ ਜ਼ਿਆਦਾ ਹੁੰਦੀ ਆ, ਉਹ $1000 ਪਰ ਸਕੁਏਅਰ ਫੀਟ ਦੇ ਹਿਸਾਬ
ਨਾਲ ਨਹੀਂ
ਹੈ। ਪਰ ਜੇ ਜੋ ਅੰਕੜੇ ਉਹਨਾਂ ਨੇ ਕੱਲ ਸਾਂਝੇ ਕੀਤੇ ਸੀ ਉਹਦੇ ਆਧਾਰ ਨਾਲ ਵੀ, ਉਹਦੇ ਆਧਾਰ ਤੇ ਵੀ ਜੇ ਆਪਾਂ ਜ਼ਰਬ ਵਗੈਰਾ ਕਰਕੇ ਦੇਖਦੇ ਹਾਂ ਤਾਂ ਵੀ ਇਹ ਨੰਬਰ ਪੂਰੇ ਨਹੀਂ ਹੁੰਦੇ। ਪ੍ਰੋਬਲਮ ਇਹ ਆ, ਸੋ $7.5 million ਦਾ ਇੱਕ ਕਲਾਸਰੂਮ ਸਾਨੂੰ ਪ੍ਰੀ ਫੈਬਰੀਕੇਟਡ ਕਲਾਸਰੂਮ ਪੈ ਰਿਹਾ,
ਐਂਡ ਅਗੇਨ ਜ਼ਮੀਨ ਦਾ ਖਰਚਾ ਇਹ ਨਹੀਂ ਹੈ।
ਹਾਂ, ਦਿਸ ਇਜ਼ ਜਸਟ ਐਡੀਸ਼ਨ, ਮਤਲਬ ਇਹ ਪਾਰਕਿੰਗ ਲੋਟਸ ਦੇ ਵਿੱਚ ਹੀ ਜਿਵੇਂ ਰੱਖ ਦਿੱਤੇ ਜਾਣੇ ਆ, ਸਕੂਲਾਂ ਦੇ ਵਿੱਚ ਜਿਹੜੀ ਸਕੂਲਾਂ ਦੇ ਨਾਲ ਹੀ ਜਿਹੜੀ ਖਾਲੀ ਕੋਈ ਜ਼ਮੀਨ ਪਈ ਆ ਪਲੇਗਰਾਊਂਡ ਦੇ ਵਿੱਚ, ਉਹਦੇ ਵਿੱਚ ਹੀ ਐਡੀਸ਼ਨਸ ਹੋ ਰਹੀਆਂ ਨੇ। ਇਹਦੇ 'ਚ ਇੱਕ ਹੋਰ ਪੁਆਇੰਟ ਜ਼ਰੂਰ ਮੈਨਸ਼ਨ ਕਰ ਦਈਏ ਵੀ ਜਿਹੜੇ ਇਹ ਸਾਢੇ ਆਪਾਂ ਜਿਹੜਾ ਕਹਿ ਰਹੇ 21 million ਇਹਦੇ ਨਾਲ 28 ਕਲਾਸਰੂਮਸ ਬਣਨਗੇ, ਉਹਦੇ ਨਾਲ ਇੱਕ ਦੋ ਫੈਸਿਲਿਟੀਜ਼ ਕੁਝ ਹੋਰ ਵੀ ਬਣ ਜਾਇਆ ਕਰਦੀਆਂ ਨੇ ਆਮ ਤੌਰ ਤੇ। ਸੋ ਦਿਸ ਇਜ਼ ਨਾਟ ਦ ਕਲਾਸਰੂਮਸ ਇਨ ਆਈਸੋਲੇਸ਼ਨ, ਵੀ ਇਹ ਨਹੀਂ ਵੀ ਡੱਬੇ ਰੱਖ ਦਿੱਤੇ ਤੇ ਆਪਾਂ ਉਹਨੂੰ ਇੱਦਾਂ ਨਹੀਂ ਕਹਿ ਸਕਦੇ ਵੀ ਆਹ 7.5 lakh ਦਾ ਇੱਕ ਕਲਾਸਰੂਮ ਹੈ। ਇੱਕ ਆਈਡੀਆ ਹੈ ਇਹਦੇ ਨਾਲ, ਮਤਲਬ ਇਹਦੇ ਨਾਲ ਹੋ ਸਕਦਾ ਕੋਈ ਕਮਿਊਨਿਟੀ ਲਰਨਿੰਗ ਹਾਲ ਜਾਂ ਇਸ ਤਰ੍ਹਾਂ ਦੇ ਇੱਕ ਦੋ ਹਾਲ ਵੀ ਬਣੇ ਹੋਣ। ਸੋ ਉਹ ਸਾਰਾ ਜਿਹੜਾ ਪ੍ਰੋਜੈਕਟ ਹੈ ਕੁੱਲ ਮਿਲਾ ਕੇ ਉਹ $21 million ਹੈ ਫੋਰ 28 ਕਲਾਸਰੂਮਸ। ਜੇ ਆਪਾਂ ਇਹਨੂੰ ਸਿੱਧਾ ਮਤਲਬ ਇਹਨੂੰ ਆਪਾਂ ਜੇ ਤਕਸੀਮ ਕਰਕੇ ਵੇਖਦੇ ਹਾਂ
ਤੇ
ਉਹ $7.5 lakh ਬਣਦਾ, ਜਿਹੜਾ ਬਹੁਤ ਸਾਰੇ ਲੋਕਾਂ ਦਾ ਕਹਿਣਾ ਵੀ ਇਹ ਬਹੁਤ ਜ਼ਿਆਦਾ ਵੱਡਾ ਨੰਬਰ ਹੈ,
ਮਹਿੰਗਾ। ਸੋ ਵਾਸੂ ਜੀ ਜਿਹੜੇ ਇਹ ਨੰਬਰ ਜਿਹੜੇ ਇਹ ਸੀਟਾਂ ਐਡ ਹੋਣੀਆਂ ਨੇ, ਇੱਕ ਤੇ ਹੈਗਾ ਫੋਰਸਾਈਥ ਰੋਡ ਐਲੀਮੈਂਟਰੀ ਸਕੂਲ 107 Avenue ਤੇ 139 Street ਤੇ ਆ, ਉਹਦੇ ਵਿੱਚ 14 ਕਲਾਸਰੂਮ ਬਣਨਗੇ। 14 ਕਲਾਸਰੂਮਾਂ ਦੇ ਵਿੱਚ 340 ਨਵੀਆਂ ਸੀਟਾਂ ਹੋਣਗੀਆਂ, ਇਹ ਤਿਆਰ ਹੋਊਗਾ 2028 ਤੱਕ। ਇੱਕ ਹੋਰ ਸਕੂਲ ਆ ਜਿਹੜਾ ਕਿ 172 ਤੇ 61 Avenue ਤੇ ਆ, ਉਹਦਾ ਨਾਮ ਹੈ ਜਾਰਜ ਗ੍ਰੀਨਵੇ ਐਲੀਮੈਂਟਰੀ, ਉਹਦੇ ਵਿੱਚ ਵੀ 14 ਕਲਾਸਰੂਮ ਹੀ ਬਣਨੇ ਨੇ, ਉਹਦੇ ਵਿੱਚ 350 ਸੀਟਾਂ ਐਡ ਹੋਣੀਆਂ, ਤੇ ਉਹ ਅਗਲੇ ਸਾਲ ਤੱਕ ਰੈਡੀ ਹੋਣ ਦੇ, ਉਹਦਾ ਟਾਈਮਲਾਈਨ ਨੈਕਸਟ ਈਅਰ ਦਾ ਹੈ 2025 ਦਾ
ਜੀ। ਸੋ ਨਾਲ ਇਹਦੇ ਵਿੱਚ ਜੇ ਆਪਾਂ ਦੇਖੀਏ, ਇੱਕ ਦੱਸਿਆ ਗਿਆ ਕਿ ਸਿਟੀ ਸੈਂਟਰਲ ਲਰਨਿੰਗ ਸੈਂਟਰ ਹੈ ਇੱਥੇ ਆਪਣੇ ਸਰੀ ਵਿੱਚ
ਜੀ।
ਸੋ BC ਸਰਕਾਰ ਵੱਲੋਂ 6,35,000 ਪਾਏ ਜਾ ਰਹੇ ਨੇ ਤੇ ਸਰੀ ਸਕੂਲ ਡਿਸਟ੍ਰਿਕਟ ਵੱਲੋਂ $4.5 lakh। ਇਸ ਸਿਟੀ ਲਰਨਿੰਗ ਸਿਟੀ ਸੈਂਟਰਲ ਲਰਨਿੰਗ ਸੈਂਟਰ ਨੂੰ ਕਨਵਰਟ ਕੀਤਾ ਜਾ ਰਿਹਾ ਇੱਕ ਨਵੇਂ ਐਲੀਮੈਂਟਰੀ ਸਕੂਲ ਦੇ ਵਿੱਚ
ਜੀ।
ਇੱਥੇ 225 ਸੀਟਾਂ ਐਡ ਹੋਣੀਆਂ ਨੇ। ਸੋ ਇਹ 225 ਨੂੰ ਜੇ ਆਪਾਂ ਇਹਨੂੰ ਜਮ੍ਹਾਂ ਕਰਾਂਗੇ 690 ਨਾਲ,
ਫਿਰ 915 ਬਣ ਜਾਂਦਾ,
915
ਆਪਣੀ ਫ੍ਰੀਕੁਐਂਸੀ ਦਾ ਨਾਮ।
ਹਾਂਜੀ ਹਾਂਜੀ, ਸੋ ਨਹੀਂ ਆਪਾਂ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ
ਨਹੀਂ।
ਅੱਛਾ ਵਿਜੇ ਜੀ, ਅੱਜ ਤੁਸੀਂ ਦੇਖੋ ਕਿ 7.5 lakh ਦਾ ਇਹ ਕਲਾਸਰੂਮ ਪਿਆ
ਜੀ।
ਹੁਣ ਪਿਛਲੇ ਦਿਨੀ ਸਰਕਾਰ ਨੇ ਅਗਸਤ ਦੇ ਅਖੀਰਲੇ ਮਹੀਨੇ ਵਿੱਚ ਵੀ ਇਸੇ ਤਰ੍ਹਾਂ ਦੀ ਅਨਾਊਂਸਮੈਂਟ ਕੀਤੀ ਸੀ ਕਿ ਅਸੀਂ ਕੁਝ ਹੋਰ ਐਲੀਮੈਂਟਰੀ ਸਕੂਲਸ ਦੇ ਵਿੱਚ ਪ੍ਰੀ ਫੈਬਰੀਕੇਟਡ ਕਲਾਸਰੂਮ ਜੋੜ ਰਹੇ ਹਾਂ। ਸੋ ਉਦੋਂ ਦੱਸਿਆ ਗਿਆ ਸੀ ਵੀ 40 ਨਵੇਂ ਪ੍ਰੀ ਫੈਬਰੀਕੇਟਡ ਕਲਾਸਰੂਮ ਜੋੜੇ ਜਾ ਰਹੇ ਨੇ $60 million ਦੀ ਲਾਗਤ ਨਾਲ, ਤੇ ਇਹ ਵਾਲਨਟ ਰੋਡ, ਲੇਨਾ ਸ਼ੋ ਤੇ ਵੁੱਡਲੈਂਡ ਪਾਰਕ ਐਲੀਮੈਂਟਰੀ ਸਕੂਲਸ ਵਿੱਚ ਐਡੀਸ਼ਨ ਹੋ ਰਹੀ ਸੀ। ਵੈਸੇ ਇਹ ਅਨਾਊਂਸਮੈਂਟ ਪਿਛਲੇ ਸਾਲ ਫਾਲ ਵਿੱਚ ਵੀ ਹੋਈ ਸੀ, ਉਦੋਂ ਆਪੋਜੀਸ਼ਨ ਵਾਲਿਆਂ ਨੇ ਕਿਹਾ ਸੀ ਵੀ ਤੁਸੀਂ ਇਹਨੂੰ ਰੀਗਰਜੀਟੇਟ ਕਿਉਂ ਕਰ ਰਹੇ ਹੋ, ਇਹ ਦੁਬਾਰਾ ਅਨਾਊਂਸਮੈਂਟ ਕਿਉਂ ਹੁੰਦੀ ਹੈ। ਸੋ ਦੈਟ ਵਾਸ $60 million ਫੋਰ 40 new ਕਲਾਸਰੂਮਸ, ਤੇ ਇਹ ਬਣਦਾ 1.5 million
ਮਹਿੰਗਾ
ਇੱਕ ਕਲਾਸਰੂਮ ਦਾ। ਅਗੇਨ ਇਹਦੇ ਵਿੱਚ ਹੋ ਸਕਦਾ ਕੁਝ ਹੋਰ ਫੈਸਿਲਿਟੀਜ਼ ਵੀ ਹੋਣ ਨਾਲ
ਜਿਹੜੇ ਕੁਝ ਹੋਰ ਐਸੋਸੀਏਟਡ ਫੈਸਿਲਿਟੀਜ਼,
ਬਟ 7.5 ਲੱਖ ਡਾਲਰ ਹੋਵੇ ਜਾਂ ਉਹ 1.5 million ਹੋਵੇ, ਇਟਸ ਅ ਲੋਟ।
ਰਮੇਸ਼ ਬਖਸ਼ੀ ਜੀ ਦਾ ਮੈਸੇਜ ਆਇਆ, ਉਹ ਦੱਸ ਰਹੇ ਨੇ ਕਹਿੰਦੇ ਆਈ ਐਮ ਇਨ ਕੰਸਟਰਕਸ਼ਨ, ਕਹਿੰਦੇ ਕੋਸਟ ਸੀਮਸ ਵੇ ਟੂ ਹਾਈ।
ਬਹੁਤ ਸਾਰੇ ਇੱਦਾਂ ਦੇ ਮੈਸੇਜ, ਸੋ ਕਈਆਂ ਦਾ ਕਹਿਣਾ ਸੀ ਵੀ $200 ਪਰ ਸਕੁਆਇਰ ਫੀਟ ਤੋਂ ਜ਼ਿਆਦਾ ਖਰਚਾ ਨਹੀਂ ਹੁੰਦਾ। ਕੋਈ ਕਹਿੰਦੇ ਚਲੋ ਜ਼ੋਰ ਲਗਾ ਕੇ ਕਹਿੰਦੇ ਲਗਜ਼ਰੀ ਵੀ ਹੋਵੇ ਤਾਂ $300 ਪਰ ਸਕੁਆਇਰ ਫੀਟ ਹੋ ਜਾਏਗਾ। ਫਿਰ ਕਈਆਂ ਨੇ ਕਿਹਾ ਵੀ ਇਹਨੂੰ ਆਪਾਂ ਰੈਜ਼ੀਡੈਂਸ਼ੀਅਲ ਕੰਸਟਰਕਸ਼ਨ ਦਾ ਨਾਮ ਚੇਂਜ ਕਰੀਏ। ਫਿਰ ਕਈਆਂ ਨੇ ਸਾਡੇ ਨਾਲ ਅੰਕੜੇ ਸਾਂਝੇ ਵੀ ਕੀਤੇ ਕਿ ਇੰਸਟੀਟਿਊਸ਼ਨਲ ਕੰਸਟਰਕਸ਼ਨ ਦਾ ਕਿੰਨਾ ਖਰਚਾ ਹੁੰਦਾ, ਦੈਟ ਵਾਜ਼ ਇਨ ਥਾਊਜ਼ੰਡਸ ਆਫ ਡਾਲਰਸ ਪਰ ਸਕੁਆਇਰ ਫੀਟ, ਪਰ ਉਹਦੇ ਹਿਸਾਬ ਨਾਲ ਵੀ ਜਿਹੜਾ ਇਹ ਅੰਕੜਾ ਜ਼ਿਆਦਾ ਬਣਦਾ ਸੀ। ਤੇ ਅੱਛਾ, ਜੇ ਆਪਾਂ ਦੇਖੀਏ ਵਿਜੇ ਜੀ, ਜਿਹੜੀ ਰਵਾਇਤੀ ਕੰਸਟਰਕਸ਼ਨ ਆ ਉਹਦੀਆਂ ਵੀ ਇੱਕ ਦੋ ਉਦਾਹਰਨਾਂ ਮੈਂ ਸਰਕਾਰੀ ਵੈਬਸਾਈਟ ਤੋਂ ਚੱਕੀਆਂ ਨੇ। ਸੋ ਗਿਲਫਰਡ ਪਾਰਕ ਸੈਕੰਡਰੀ ਦੇ ਵਿੱਚ ਦੱਸਿਆ ਜਾਂਦਾ ਕਿ 18 ਕਮਰੇ ਜੋੜੇ ਜਾ ਰਹੇ ਨੇ, ਇਹ ਪਿਛਲੇ ਸਾਲ ਅਨਾਊਂਸਮੈਂਟ ਹੋਈ ਸੀ। ਤੇ ਇਹਦੇ ਵਾਸਤੇ $64.8 million ਇਸ ਪ੍ਰੋਜੈਕਟ ਵਾਸਤੇ ਰੱਖੇ ਗਏ ਨੇ। ਅਗੇਨ ਇਹਨਾਂ ਕਲਾਸਰੂਮਸ ਦੇ ਨਾਲ ਨੇਬਰਹੁੱਡ ਲਰਨਿੰਗ ਸੈਂਟਰ ਵੀ ਖੋਲਿਆ ਜਾ ਰਿਹਾ ਸਕੂਲ ਦੇ ਵਿੱਚ। ਸੋ ਇੱਕ ਵੱਡਾ ਕੋਈ ਹਾਲ ਹੋਏਗਾ, ਆਪਾਂ ਮੰਨ ਲੈਂਦੇ ਹਾਂ ਇੱਕ ਦੋ ਹੋਰ ਵੱਡੇ ਹਾਲ ਵੀ ਹੋਣਗੇ, ਹੋਰ ਫੈਸਿਲਿਟੀਜ਼ ਵੀ ਹੋਣਗੀਆਂ। ਸੋ ਇਹ ਜੇ ਆਪਾਂ ਸਿਰਫ ਕਲਾਸਰੂਮਸ ਦੇ ਹਿਸਾਬ ਨਾਲ ਦੇਖੀਏ, 64.8 million, ਇਹਨੂੰ ਜੇ ਆਪਾਂ 18 ਨਾਲ ਤਕਸੀਮ ਕਰਦੇ ਹਾਂ, ਇਹ $3.6 million ਦਾ ਇੱਕ ਕਲਾਸਰੂਮ ਪੈਂਦਾ,
ਜਿਹੜੀ
ਰਵਾਇਤੀ ਕੰਸਟਰਕਸ਼ਨ
ਆ।
ਸੋ ਰਵਾਇਤੀ ਕੰਸਟਰਕਸ਼ਨ ਵਾਲਾ ਕਮਰਾ ਸਾਨੂੰ $3.6 million ਦਾ ਪੈਂਦਾ, ਤੇ ਜਿਹੜਾ ਕੋਈ ਪ੍ਰੀ ਫੈਬਰੀਕੇਟਡ ਕਲਾਸਰੂਮ ਹੈ ਉਹ ਸਾਨੂੰ 7.5 lakh ਤੋਂ $1.5 million ਦਾ ਇੱਕ ਕਮਰਾ ਪੈਂਦਾ।
ਜਿਹੜਾ ਇਹ $3.6 million ਵਾਲਾ ਇਹ ਨਵਾਂ ਸਕੂਲ ਹੈ ਕਿ ਐਕਸਪੈਂਸ਼ਨ ਸੀ?
ਐਕਸਪੈਂਸ਼ਨ ਗਿਲਫਰਡ ਪਾਰਕ
ਸੈਕੰਡਰੀ, ਇਹਦੇ ਵਿੱਚ ਵੀ ਜ਼ਮੀਨ ਦੀ ਲਾਗਤ ਨਹੀਂ ਆ।
ਅਗੇਨ ਤੇ ਟੋਮੈਨੋਵਿਸ ਸੈਕੰਡਰੀ ਦੇ ਵਿੱਚ ਵੀ 23 ਕਲਾਸਰੂਮ ਜੋੜੇ ਜਾ ਰਹੇ ਨੇ, ਤੇ ਇੱਥੇ ਇਹ ਕੋਸਟ ਹੈ ਇਸ ਪ੍ਰੋਜੈਕਟ ਦੀ $56 million। ਸੋ ਇਹ ਬਣਦਾ $2.45 million ਪਰ ਕਲਾਸਰੂਮ।
ਇਹ ਵੀ ਰਵਾਇਤੀ ਕੰਸਟਰਕਸ਼ਨ,
ਰਵਾਇਤੀ ਕੰਸਟਰਕਸ਼ਨ ਆ। ਸੋ ਰਵਾਇਤੀ ਕੰਸਟਰਕਸ਼ਨ ਆਪਾਂ ਨੂੰ ਪੈ ਰਹੀ ਹੈ 3.5 to $3 million ਕਹਿੰਦੇ ਜੀ ਲੱਗਦਾ। ਸੋ 2.5 to $3 million ਪਰ ਕਲਾਸਰੂਮ ਰਵਾਇਤੀ ਕੰਸਟਰਕਸ਼ਨ, ਜਿਹੜੀ ਕੰਸਟਰਕਸ਼ਨ ਹੁੰਦੀ ਹੈ, ਜਿਹੜੀ ਅਸੈਂਬਲੀ ਹੋ ਰਹੀ ਹੈ ਫੈਕਟਰੀਆਂ ਦੇ ਵਿੱਚੋਂ ਬਣ ਕੇ ਆ ਰਹੇ ਨੇ ਡੱਬੇ ਤੇ ਉਹਨਾਂ ਨੂੰ ਅਸੈਂਬਲ ਕੀਤਾ ਜਾ ਰਿਹਾ ਪ੍ਰੀ ਫੈਬਰੀਕੇਟਡ ਕਲਾਸਰੂਮ, ਉਹ $7.5 lakh ਤੋਂ $1.5 million ਐਵਰੇਜ ਬਣਦੀ ਹੈ। ਅਗੇਨ ਇਹਦੇ ਵਿੱਚ ਬਹੁਤ ਸਾਰੇ ਕੋਡਸ ਹੋਣਗੇ, ਬਹੁਤ ਸਾਰੀਆਂ ਸਾਈਜ਼ਮਿਕ ਅਪਗ੍ਰੇਡਸ ਤੇ ਹੋਰ ਬੜੀਆਂ ਚੀਜ਼ਾਂ ਧਿਆਨ ਰੱਖਿਆ ਜਾਂਦਾ ਹੋਏਗਾ।
And that adds to the cost.
ਫਿਰ ਵੀ ਮਤਲਬ ਉਹਦੇ ਬਾਵਜੂਦ do you think
the numbers,
ਫਿਰ ਨਾਲ ਦੇਖੋ ਸਾਡੀ ਸਰਕਾਰ ਇਹ ਕਹਿ ਦਿੰਦੀ ਹੈ ਕਿ ਜੀ ਸਾਡਾ ਜਿਹੜਾ ਡੈਫਿਸਿਟ ਹੈ ਵੀ ਉਹ $7.9 billion ਸੀ ਪਹਿਲਾਂ,
ਹੁਣ
$9 billion ਦੀ ਹੋ ਗਈ ਹੈ। ਸਾਡੇ ਕੋਲ October 2022 ਦੇ ਵਿੱਚ $5.7 billion ਦਾ ਸਰਪਲਸ ਸੀਗਾ। $5.7 billion ਦੇ ਸਰਪਲਸ ਤੋਂ ਅਸੀਂ $9 billion ਦੇ ਡੈਫਿਸਿਟ ਤੇ ਆ ਗਏ।
ਜੇ ਉਹਨੂੰ ਅੱਛਾ ਉਂਝ ਵੇਖਣਾ, $5.7 billion ਦੇ ਸਰਪਲਸ ਤੋਂ ਪਿਛਲੇ ਸਾਲ ਵਾਲਾ ਡੈਫਿਸਿਟ ਵੀ $5 billion ਸੀ, ਇਸ ਸਾਲ ਵਾਲਾ 9 ਹੋ ਜਾਣਾ। ਸੋ $5.7 billion ਤੋਂ ਬਾਅਦ ਜਿਹੜੇ ਅਗਲੇ ਆਹ 2 ਸਾਲ ਨੇ, ਜਿਹਦਾ ਦੂਜਾ ਸਾਲ ਹੁਣ ਚੱਲਦਾ ਪਿਆ, ਜੇ ਆਹ ਪ੍ਰੋਜੈਕਸ਼ਨ ਇਫ ਇਟ ਹੋਲਡਸ ਟਰੂ, ਤਾਂ $5.7 billion ਵਾਲੇ ਸਰਪਲਸ ਤੋਂ ਇਹ ਵਿੱਤੀ ਵਰਾ ਜਦੋਂ ਅਗਲੇ ਸਾਲ ਦੀ 31 March ਨੂੰ ਖਤਮ ਹੋਏਗਾ, ਅਸੀਂ $14 billion ਦੇ ਡੈਫਿਸਿਟ ਤੇ ਪਹੁੰਚ ਜਾਣਾ ਓਵਰ 2 years। ਸੋ ਵਾਸੂ ਜੀ, ਵੈਸੇ ਸਰਕਾਰ ਨੇ ਇਹ ਕਿਹਾ ਵੀ ਜਦੋਂ ਤੋਂ 2017 ਤੋਂ BC ਦੇ ਵਿੱਚ NDP ਦੀ ਗਵਰਨਮੈਂਟ ਬਣੀ ਆ, ਉਦੋਂ ਤੋਂ 37,000 ਤੋਂ ਵੀ ਜ਼ਿਆਦਾ ਨਵੀਆਂ ਸਪੇਸਿਸ ਐਡ ਕੀਤੀਆਂ ਨੇ, 38,000 ਤੋਂ ਵੀ ਵੱਧ ਸੀਟਸ ਸਾਈਜ਼ਮਿਕਲੀ ਉਹਨਾਂ ਨੂੰ ਸੁਰੱਖਿਅਤ ਬਣਾਇਆ ਗਿਆ ਅਕ੍ਰੋਸ ਦ ਪ੍ਰੋਵਿੰਸ, ਅਤੇ ਟੋਟਲ $5 billion ਤੋਂ ਵੀ ਜ਼ਿਆਦਾ ਨਵੇਂ ਸਕੂਲਾਂ ਦੇ ਵਿੱਚ ਸਰਕਾਰ ਨੇ ਇਨਵੈਸਟ ਕੀਤਾ। ਅਤੇ ਸਪੈਸੀਫਿਕਲੀ ਟਾਕਿੰਗ ਆਫ ਸਰੀ, 2017 ਤੋਂ ਸਰੀ ਦੇ ਵਿੱਚ ਵੀ 8200 ਤੋਂ ਵੀ ਵੱਧ ਨਵੀਆਂ ਸਟੂਡੈਂਟ ਸਪੇਸਿਸ ਐਡ ਕੀਤੀਆਂ ਜਾ ਚੁੱਕੀਆਂ ਨੇ।
ਤੇ ਇੱਕ ਨੰਬਰ ਜਿਹੜਾ ਫਲੋਟ ਕੀਤਾ ਜਾਂਦਾ ਸਰੀ ਵਾਸਤੇ, ਕਹਿੰਦੇ ਸੀ $900 million ਤੋਂ ਜ਼ਿਆਦਾ ਸਰਕਾਰ ਨੇ ਇਨਵੈਸਟ ਕੀਤਾ ਸਿੰਸ 2017। ਸੋ ਠੀਕ ਹੈ, ਪਰ ਸਵਾਲ ਉਹੀ ਹੈ, ਨੋਟ ਜਸਟ ਟੂ ਦਿਸ ਗਵਰਨਮੈਂਟ, ਸਾਰੀਆਂ ਹੀ ਸਰਕਾਰਾਂ ਨੂੰ, ਈਵਨ ਫੈਡਰਲ ਸਰਕਾਰ ਨੂੰ ਵੀ ਕੀ ਸਿਰਫ ਜ਼ਿਆਦਾ ਪੈਸੇ ਖਰਚ ਕਰਨਾ ਹੀ ਅਚੀਵਮੈਂਟ ਹੈ?
ਜੀ
ਦੇਖੋ, ਵਾਅਦਾ ਤਾਂ ਇਹ ਸੀ ਕਿ ਜਿਹੜੇ ਪੋਰਟੇਬਲਸ ਨੇ, ਜਦੋਂ ਪੋਲੀਟਿਕਸ ਦੀ ਗੱਲ ਕਰਨੀ ਹੀ ਹੈ, ਵਾਅਦਾ 2017 ਦੇ ਵਿੱਚ ਇਹ ਕੀਤਾ ਗਿਆ ਸੀ ਕਿ ਜਿਹੜੇ ਪੋਰਟੇਬਲਸ ਨੇ ਉਹ ਸਾਰੇ ਖਤਮ ਕਰ ਦਿੱਤੇ ਜਾਣਗੇ। ਪੋਰਟੇਬਲਸ ਤਾਂ ਖਤਮ ਨਹੀਂ ਹੋਏ, ਉਹਨਾਂ ਦੀ ਸੰਖਿਆ ਵੱਧ ਗਈ ਆ, ਤੇ ਉਹਦੇ ਨਾਲ ਅਸੀਂ ਇੱਕ ਨਵੀਂ ਪਿਰਤ ਪਾ ਲਈ ਹੁਣ ਕਿ ਐਲੀਮੈਂਟਰੀ ਸਕੂਲਸ ਵਿੱਚ ਜਿਹੜੀਆਂ ਐਡੀਸ਼ਨਸ ਹੋਣਗੀਆਂ ਉਹ ਪ੍ਰੀ ਫੈਬਰੀਕੇਟਡ ਕਲਾਸਰੂਮਸ ਦੀ ਸ਼ਕਲ ਵਿੱਚ ਹੋਣਗੀਆਂ। ਰਵਾਇਤੀ ਕੰਸਟਰਕਸ਼ਨ ਕੋਈ ਹੋ ਨਹੀਂ ਰਹੀ ਖਾਸ, ਨਵੇਂ ਸਕੂਲਸ ਕਈ ਬਣੇ ਨੇ ਜ਼ਰੂਰ, ਤੇ ਜਿਹੜੇ ਸੈਕੰਡਰੀ ਸਕੂਲਸ ਦੇ ਵਿੱਚ ਜਿਹੜੀਆਂ ਕੋਈ ਐਡੀਸ਼ਨਸ ਹੋ ਰਹੀਆਂ ਨੇ ਉਹ ਰਵਾਇਤੀ ਕੰਸਟਰਕਸ਼ਨ ਦੇ ਮੁਤਾਬਕ ਹੋ ਰਹੀਆਂ ਨੇ,
ਕਿਉਂਕਿ ਪੋਰਟੇਬਲਸ ਨੂੰ ਲੈ ਕੇ ਸਰਕਾਰ ਦੇ ਉੱਪਰ ਨਿਸ਼ਾਨੇ ਬੜੇ ਸਾਦੇ ਜਾ ਰਹੇ ਸੀ। ਹੁਣ ਇਹ ਪੋਰਟੇਬਲਸ ਦਾ ਇੱਕ ਬਦਲ ਲੱਭ ਲਿਆ ਗਿਆ ਕਿ ਜੀ ਜਿਹੜੀ ਇਹ ਪ੍ਰੀ ਫੈਬਰੀਕੇਟਡ ਕਲਾਸਰੂਮਸ ਨੇ ਇਹ ਪੋਰਟੇਬਲ ਨਹੀਂ ਆ,
ਐਂਡ ਪੋਰਟੇਬਲ ਸਟਿਲ ਐਗਜ਼ਿਸਟ, ਪੋਰਟੇਬਲ ਉੱਥੇ ਦੇ ਉੱਥੇ ਹੀ ਨੇ, ਵਧੇ ਨੇ, ਸਗੋਂ ਉਹਨਾਂ ਦੀ ਸੰਖਿਆ ਵਧੀ ਹੈ। ਉਹਨਾਂ ਨੂੰ ਸਰਕਾਰ ਨੇ ਕਿਹਾ ਸੀ ਖਤਮ ਕਰਨੇ ਆ, ਪੋਰਟੇਬਲ ਸੰਖਿਆ ਵੱਧ ਗਈ, ਅਸੀਂ ਨਾਲ ਨਵੀਂ ਹੁਣ ਇੱਕ ਚੀਜ਼ ਸ਼ੁਰੂ ਕਰ ਲਈ, ਪ੍ਰੀ ਫੈਬਰੀਕੇਟਡ ਕਲਾਸਰੂਮਸ। ਐਂਡ ਟੂ ਬੀ ਫੇਅਰ, ਕੁਝ ਸਾਡੇ ਲਿਸਨਰਸ ਨੇ ਜਿਹੜੇ ਇੰਸਪੈਕਸ਼ਨਸ ਦਾ ਕੰਮ ਕਰਦੇ ਨੇ, ਸੋ ਉਹਨਾਂ ਨੇ ਦੱਸਿਆ, ਕਹਿੰਦੇ ਵੀ ਜਿਹੜੇ ਪੋਰਟੇਬਲਸ ਵੀ ਨੇ ਉਹ ਇੰਨੇ ਮਾੜੇ ਨਹੀਂ ਕਹਿੰਦੇ ਅੰਦਰ ਏਦਾਂ ਨਹੀਂ ਸਾਡੇ ਦਿਮਾਗ 'ਚ ਆਉਂਦਾ ਵੀ ਬੱਚਿਆਂ ਨੂੰ ਕੰਟੇਨਰ 'ਚ ਬਿਠਾ ਦਿੱਤਾ ਗਿਆ ਹੋਏਗਾ ਕਹਿੰਦੇ ਅੰਦਰੋਂ ਠੀਕ ਠਾਕ ਨੇ ਵਧੀਆ ਬੰਦੋਬਸਤ ਆ ਉਹਦੇ ਵਿੱਚ ਤੇ ਪ੍ਰੀ ਫੈਬਰੀਕੇਟਡ ਕਲਾਸਰੂਮਸ ਆਰ ਅ ਸਟੈਪ ਅਪ ਪਰ ਜੇ ਆਪਾਂ ਗੱਲ ਸਿਰਫ ਤੇ ਸਿਰਫ ਪਿਓਰ ਪੋਲੀਟਿਕਸ ਦੀ ਕਰ ਰਹੇ ਹਾਂ ਤਾਂ ਇਸੇ ਪਾਰਟੀ ਨੇ ਇਸੇ ਸਰਕਾਰ ਨੇ 2017 ਦੇ ਵਿੱਚ ਜਦੋਂ ਇਲੈਕਸ਼ਨ ਲੜਨਾ ਸੀ ਜਿੱਤਣਾ ਸੀ ਉਦੋਂ ਪਿਛਲੀ ਸਰਕਾਰ ਕ੍ਰਿਸਟੀ ਕਲਾਰਕ ਦੀ ਬੀਸੀ ਲਿਬਰਲ ਸਰਕਾਰ ਉਹਨਾਂ ਦੇ ਉੱਤੇ ਹਮਲਾ ਇਸੇ ਗੱਲ ਨੂੰ ਲੈ ਕੇ ਕੀਤਾ ਸੀ ਉਹਨਾਂ ਦਾ ਫਲੈਗਸ਼ਿਪ ਪ੍ਰੋਮਿਸ ਸੀ ਅਸੀਂ ਪੋਰਟੇਬਲਸ ਖਤਮ ਕਰਨੇ ਆ
ਜੀ
ਸੋ ਪੋਰਟੇਬਲਸ ਖਤਮ ਨਹੀਂ ਹੋਏ ਪ੍ਰੀ ਫੈਬਰੀਕੇਟਡ ਕਲਾਸਰੂਮਸ ਹੋਰ ਜੁੜ ਗਏ ਪੋਰਟੇਬਲ ਦੀ ਸੰਖਿਆ ਵੀ ਵੱਧ ਗਈ ਤੇ ਬਾਕੀ ਸਰਕਾਰ ਨੇ ਯੈਸ ਜਿਹੜੇ ਸਾਰੇ ਨੰਬਰਸ ਨੇ ਸੱਚ ਹੀ ਹੋਣਗੇ ਤੇ ਬਹੁਤ ਸਾਰੀਆਂ ਐਡੀਸ਼ਨਸ ਕੀਤੀਆਂ ਨੇ ਬਟ ਦੈਨ ਅਗੇਨ ਦੇ ਆਰ ਸਟਿਲ ਫਾਲਿੰਗ ਸ਼ਾਰਟ ਆਫ ਦ ਇਨਕਰੀਜ਼ ਇਨ ਪਾਪੂਲੇਸ਼ਨ ਜਨਸੰਖਿਆ ਵਿੱਚ ਜਿਹੜਾ ਇਜ਼ਾਫਾ ਹੋ ਰਿਹਾ ਇਹ ਐਡੀਸ਼ਨਸ ਫਿਰ ਵੀ ਨਾਕਾਫੀ ਸਿੱਧ ਹੋ ਰਹੀਆਂ
ਨੇ ਐਗਜੈਕਟਲੀ ਤੇ ਵਾਸੂ ਜੀ ਪਾਪੂਲੇਸ਼ਨ ਵਿੱਚ ਹੋ ਰਹੇ ਉਸ ਵਾਧੇ ਪਿੱਛੇ ਜਿੱਥੇ ਮਲਟੀਪਲ ਫੈਕਟਰਸ ਦੇ ਕਾਰਨ ਨੇ ਇੱਕ ਕਾਰਨ ਹੈ ਅਸਾਇਲਮ ਸੀਕਰਸ ਦੀ ਗਿਣਤੀ ਵੀ ਅੱਗੇ ਚੱਲ ਕੇ ਉਸ ਬਾਰੇ ਵੀ ਗੱਲ ਕਰਦੇ ਹਾਂ ਇੱਕ ਵਟਸਐਪ ਤੇ ਮੈਸੇਜ ਆਇਆ ਸਾਡੇ ਸੁਣਨ ਵਾਲੇ ਨੇ ਰਾਏ ਸਾਹਿਬ ਉਹ ਕਹਿੰਦੇ ਉਹਨਾਂ ਨੇ ਰੀਸੈਂਟਲੀ ਆਪਣੇ ਘਰ ਦੇ ਵਿੱਚ ਐਡੀਸ਼ਨ ਕੀਤਾ 1,000 ਸਕੁਅਰ ਫੁੱਟ ਦਾ ਕਹਿੰਦੇ ਉਹ ਕੋਈ ਹਾਈ ਐਂਡ ਕੰਸਟਰਕਸ਼ਨ ਨਹੀਂ ਕੀਤੀ ਆ ਠੀਕ ਠਾਕ ਕੰਸਟਰਕਸ਼ਨ ਕੀਤੀ ਆ ਉੱਤੇ ਕਹਿੰਦੇ $350,000 ਲੱਗਾ ਸੋ $350 ਪਰ ਸਕੁਅਰ ਫੁੱਟ ਇਹਨਾਂ ਦਾ ਐਗਜ਼ਿਸਟਿੰਗ ਰੈਜ਼ੀਡੈਂਸ ਦੀ ਜੋ ਵੀ ਉਹਨਾਂ ਨੇ ਕੋਈ ਐਕਸਟੈਂਸ਼ਨ ਕੀਤੀ ਆ ਉਹਦੇ ਉੱਪਰ ਖਰਚਾ ਆਇਆ ਹੈ ਸੋ ਕੰਸਟਰਕਸ਼ਨ ਦੀ ਲਾਗਤ ਵਧੀ ਹੋਈ ਹੈ ਜੀ ਹਾਲਾਂਕਿ ਹੁਣ ਕਹਿੰਦੇ ਨੇ ਵੀ ਹੁਣ ਮੇ ਬੀ ਥਿੰਗਸ ਆਰ ਦ ਟਾਈਡ ਇਜ਼ ਟਰਨਿੰਗ ਤੇ ਹੁਣ ਸਸਤਾ ਹੋ ਰਿਹਾ ਕੰਮ
ਥੋੜ੍ਹਾ ਜਿਹਾ ਜੀ ਦੇਖੋ ਜੇ ਆਪਾਂ ਮੰਨ ਲਈਏ ਵੀ ਇੱਕ ਕਲਾਸਰੂਮ 30x30 ਫੁੱਟ ਦਾ ਵੀ ਹੋਵੇ ਜੋ ਕਿ ਹੁੰਦਾ ਨਹੀਂ ਸੋ ਆਮ ਤੌਰ ਤੇ ਉਹ 10x12 ਦਾ 12x12 ਇੰਨੇ ਕੁ ਕਲਾਸਰੂਮਸ ਹੁੰਦੇ ਨੇ ਸੋ ਜੇ ਆਪਾਂ ਮੰਨ ਲੈਂਦੇ ਹਾਂ ਕਿ ਉਹ 900 ਸਕੁਅਰ ਫੁੱਟ ਦਾ ਵੀ
ਹਜ਼ਾਰ ਦਾ ਲਾਓ ਜਸਟ ਫੋਰ ਈਜ਼ ਆਫ ਕੈਲਕੂਲੇਸ਼ਨ
ਦਾ ਵੀ ਲਗਾ ਲਓ
$750 ਪਰ ਸਕੁਅਰ ਫੁੱਟ ਦਾ ਪ੍ਰੀ ਫੈਬਰੀਕੇਟਡ ਪੈਂਦਾ
ਸੋ ਉਹਦੇ ਵਿੱਚ ਜੇ ਤੁਸੀਂ ਕਹਿ ਲਓ ਵੀ $350 ਦੀ ਵੀ ਜੇ ਪਰ ਸਕੁਅਰ ਫੀਟ ਕੋਸਟ ਹੈ ਉਹ ਪੈਸੇ ਪੂਰੇ ਨਹੀਂ ਹੁੰਦੇ ਕਿਸੇ ਵੀ ਤਰ੍ਹਾਂ ਤੁਸੀਂ ਜਿੱਦਾਂ ਮਰਜ਼ੀ ਸਰਵ ਕਰਕੇ ਦੇਖ ਲਓ ਫਿਰ ਆਪਾਂ ਜੇ ਕਹਿ ਦਿੰਦੇ ਚਲੋ ਠੀਕ ਹੈ ਉਹ ਗੱਲ ਬਿਲਕੁਲ ਸਹੀ ਹੈ ਕਿ ਰੈਜ਼ੀਡੈਂਸ਼ੀਅਲ ਕੰਸਟਰਕਸ਼ਨ ਨੂੰ ਤੁਸੀਂ ਨਹੀਂ ਕੰਪੇਅਰ ਕਰ ਸਕਦੇ ਅੱਛਾ ਫਿਰ ਇੱਕ ਹੋਰ ਸਾਨੂੰ ਕੱਲ੍ਹ ਮੈਸੇਜ ਆਇਆ ਸਾਡੇ ਇੱਕ ਲਿਸਨਰ ਨੇ ਦੱਸਿਆ ਕਹਿੰਦੇ ਇਹਦੇ ਵਿੱਚ ਹੁੰਦਾ ਕੀ ਹੈ ਕਿ ਸਰਕਾਰ ਵੱਲੋਂ ਕੰਟਰੈਕਟ ਦਿੱਤਾ ਜਾਂਦਾ ਅੱਗੋਂ ਸਬ ਕੰਟਰੈਕਟ ਹੁੰਦਾ ਕਹਿੰਦੇ ਉਹ ਜਿਹੜੀਆਂ ਪ੍ਰੈਕਟਿਸਿਜ਼ ਨੇ ਕਹਿੰਦੇ ਵੀ ਉਹਨਾਂ ਦੇ ਵਿੱਚ ਕਾਫੀ ਸਾਰਾ ਪ੍ਰੋਟੋਕਾਲ ਹੀ ਇੱਦਾਂ ਦਾ ਵੀ ਪੈਸੇ ਲੱਗਦੇ ਹੀ ਜ਼ਿਆਦਾ ਨੇ ਸੋ ਇਟਸ ਨੋਟ ਟੂ ਸੇ ਦੇਖੋ ਇਹ ਹਰਗਿਜ਼ ਗੱਲ ਨਹੀਂ ਅਸੀਂ ਕਰ ਰਹੇ ਨਾ ਹੀ ਕਿਸੇ ਨੂੰ ਡਿਫੈਂਡ ਕਰ ਰਹੇ ਹਾਂ ਨਾ ਹੀ ਕਿਸੇ ਨੂੰ ਅਟੈਕ ਕਰ ਰਹੇ ਹਾਂ ਵੀ ਇਹਦੀ ਇਨਸਿਨੂਏਸ਼ਨ ਇਹ ਨਾ ਲਈ ਜਾਵੇ ਵੀ VCNDP ਵੱਲੋਂ ਕੋਈ ਘਪਲੇਬਾਜ਼ੀ ਕੀਤੀ ਜਾ ਰਹੀ ਹੈ ਕੋਈ ਕਰਪਸ਼ਨ ਇਟਸ ਨੋਟ ਦੈਟ ਸਾਡਾ ਸਿਸਟਮ ਜੋ ਹੈ ਅਸੀਂ ਉਹਦੀ ਗੱਲ ਕਰ ਰਹੇ ਹਾਂ
ਉਹਦੇ ਵਿੱਚ ਐਫੀਸ਼ੀਐਂਸੀ ਦੀ ਕੋਸਟ ਸੇਵਿੰਗ ਦੀ ਗੁੰਜਾਇਸ਼ ਹੈ ਕਿ ਉਹ ਲੇਅਰਸ ਨੂੰ ਘਟਾਇਆ ਜਾ ਸਕਦਾ
ਫਿਰ ਅਸੀਂ ਪ੍ਰੋਡਕਟੀਵਿਟੀ ਦੀ ਗੱਲ ਕਰਦੇ ਹਾਂ ਸਾਡੇ ਮੁਲਕ 'ਚ ਪ੍ਰੋਡਕਟੀਵਿਟੀ ਨਹੀਂ ਸੋ ਜਿਹੜੇ ਸਾਡੇ ਪ੍ਰੋਟੋਕਾਲ ਨੇ ਫਿਰ ਮੈਂ ਫਿਰ ਉਹੀ ਗੱਲ ਕਹਾਂਗਾ ਲੋਕਾਂ ਨੇ ਕਹਿਣਾ ਵੀ ਵਾਰ ਵਾਰ ਉਹੀ ਗੱਲ ਕਰਦਾ ਪਰ ਇਹ ਗੱਲ ਮੈਨੂੰ ਹੁਣ ਬਹੁਤ ਜ਼ਿਆਦਾ ਲੱਗਣ ਲੱਗ ਪਈ ਆ ਪਰਸਨਲੀ ਕਿ ਜੀ ਸਾਡੇ ਜਿਹੜੇ ਨਵਾਬੀ ਤਰੀਕੇ ਨੇ ਨਾ ਪੁਰਾਣੇ ਭਲੇ ਵੇਲਿਆਂ ਦੇ ਕਿ ਖੁੱਲੇ ਪੈਸੇ ਨੇ ਖੁੱਲੇ ਰਿਸੋਰਸਿਸ
ਉਹ ਤਿਆਗਣੇ ਪੈਣਗੇ
ਉਹਨਾਂ ਤਰਮੀਮਾਂ ਕਰਨੀਆਂ ਪੈਣਗੀਆਂ ਦੇਖੋ ਪਹਿਲਾਂ ਨਾ ਜਿਹੜਾ ਸਾਡੇ ਪੱਛਮੀ ਮੁਲਕ ਨੇ ਅਮਰੀਕਾ ਹੋਇਆ ਕੈਨੇਡਾ ਹੋਇਆ ਇਹ ਇੱਦਾਂ ਸੀ ਵੀ ਇੱਕ ਨਵੀਂ ਜ਼ਮੀਨ ਲੱਭੀ ਹੈ ਉੱਥੇ ਰਿਸੋਰਸਿਸ ਜਿਹੜੇ ਨੇ ਅਥਾਹ ਨੇ ਤੇ ਕੁਝ ਕੁ ਲੋਕ ਆ ਗਏ ਯੂਰਪ ਤੋਂ ਇੱਥੇ ਆ ਕੇ ਪਾਰਟੀ ਕਰ ਰਹੇ ਸੀ ਤੇ ਇੱਥੇ ਹਰ ਚੀਜ਼ ਦੀ ਬਹੁਤਾਤ ਸੀ ਖਾਣ ਪੀਣ ਨੂੰ ਖੁੱਲ੍ਹਾ ਰਿਸੋਰਸਿਸ ਖੁੱਲ੍ਹੇ ਪੈਸੇ ਹੀ ਪੈਸੇ ਲੈਂਡ ਆਫ ਓਪਰਚੁਨਿਟੀ ਯੇ ਵੋ ਉਹ ਪਾਰਟੀ ਚੱਲ ਰਹੀ ਸੀ ਇੱਕ ਹੁਣ ਪਿਛਲੇ ਕੁਝ ਦਹਾਕਿਆਂ ਤੋਂ ਇਹ ਅਸਲ ਮੁਲਕ ਬਣੇ ਨੇ ਜਿਹੜੇ ਮੁਲਕ ਨੇ
ਬਿਲਕੁਲ
ਤੇ ਹੁਣ ਜੋ ਜਿਹੜੇ ਮੁਲਕ ਜਦੋਂ ਬਣੇ ਨੇ ਇਹਨਾਂ ਨੂੰ ਚਲਾਉਣੇ ਨਹੀਂ ਆ ਰਹੇ ਸੋ ਦਿੱਕਤ ਇਹ ਹੈ ਸੋ ਹੁਣ ਜਿਵੇਂ ਜਨਸੰਖਿਆ ਵਿੱਚ ਵਾਧਾ ਹੋ ਰਿਹਾ ਜ਼ਮੀਨੀ ਹਕੀਕਤਾਂ ਦੇ ਨਾਲ ਵਾਕਫ ਹੋ ਰਹੇ ਹਾਂ ਅਸੀਂ ਉਹ ਜਿਹੜੀ ਵਾਕਫੀਅਤ ਹੈ ਸਾਨੂੰ ਉਹ ਬੜੀ ਇੱਕ ਕਹਿ ਲਓ ਵੀ ਔਕਵਰਡ ਜੀ ਇਸ ਵੇਲੇ ਲੱਗ ਰਹੀ ਹੈ ਤੇ ਆਈਸ ਬ੍ਰੇਕਿੰਗ ਸੈਸ਼ਨ ਚੱਲ ਰਿਹਾ ਇਸ ਵੇਲੇ ਨਵੀਂ ਰਿਐਲਿਟੀ ਦੇ ਨਾਲ ਤੇ ਉਹ ਜਿਹੜੀਆਂ ਰੀਐਡਜਸਟਮੈਂਟਸ ਨੇ ਅਸੀਂ ਜੇ ਸਮਾਂ ਰਹਿੰਦੇ ਕਰ ਲਈਏ ਸੌਖੇ ਰਵਾਂਗੇ ਨਵਾਬੀ ਤਰੀਕੇ ਜਿਹੜੇ ਨੇ ਉਹ ਤਿਆਗਣੇ ਪੈਣਗੇ
ਬਿਲਕੁਲ ਵਾਸੂ ਜੀ ਫੈਡਰਲ ਸਰਕਾਰ ਵੱਲੋਂ ਹੁਣ ਇੱਕ ਅਜਿਹੀ ਵਿਉਂਤ ਤੇ ਕੰਮ ਕੀਤਾ ਜਾ ਰਿਹਾ ਕਿ ਜਿਹੜੇ ਲੱਖਾਂ ਦੀ ਗਿਣਤੀ ਵਿੱਚ ਕੈਨੇਡਾ 'ਚ ਅਸਾਇਲਮ ਸੀਕਰਸ ਨੇ ਉਹਨਾਂ ਨੂੰ ਕੈਨੇਡਾ ਦੇ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਪਾਪੂਲੇਸ਼ਨ ਦੇ ਆਧਾਰ 'ਤੇ ਉਸ ਪ੍ਰਪੋਰਸ਼ਨ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾਵੇ ਕਿਉਂਕਿ ਇਸ ਵੇਲੇ ਕੈਨੇਡਾ ਦੇ ਵਿੱਚ 235,825 ਅਸਾਇਲਮ ਸੀਕਰਸ ਨੇ 218,000 ਅਜਿਹੇ ਵੀ ਨੇ ਜਿਹੜੇ ਅਜੇ ਆਪਣਾ ਡਿਸੀਜਨ ਦਾ ਇੰਤਜ਼ਾਰ ਕਰ ਰਹੇ ਨੇ ਜਿਨ੍ਹਾਂ ਨੇ ਅਰਜ਼ੀ ਲਾਈ ਹੋਈ ਆ ਕਿ ਉਹ ਅਸਾਇਲਮ ਲੈਣਾ ਚਾਹੁੰਦੇ ਨੇ ਹੁਣ ਜਿਹੜੇ ਅਸਾਇਲਮ ਸੀਕਰ ਜੇ 235,825 ਹੈਗੇ ਨੇ ਜਿਨ੍ਹਾਂ ਦੀ ਬੇਸਿਕਲੀ ਅਰਜ਼ੀ ਮਨਜ਼ੂਰ ਹੋ ਚੁੱਕੀ ਆ ਕਿ ਤੁਹਾਨੂੰ ਅਸਾਇਲਮ ਮਿਲ ਜਾਣਾ ਉਹਨਾਂ ਦੀ ਇਹ ਡਿਸਪ੍ਰਪੋਰਸ਼ਨੇਟਲੀ ਓਨਟੈਰੀਓ ਅਤੇ ਕਿਊਬੈਕ ਦੇ ਵਿੱਚ ਨੇ ਸੋ ਇਹਨਾਂ 235,825 ਚੋਂ ਵਾਸੂ ਜੀ ਕਿਊਬੈਕ ਦੇ ਵਿੱਚ ਲਗਭਗ 1,00,000 ਅਸਾਇਲਮ ਸੀਕਰ ਆ ਜਸਟ ਅੰਡਰ 100,000 ਪਰ ਜੇ ਪਾਪੂਲੇਸ਼ਨ ਦੇ ਆਧਾਰ 'ਤੇ ਇਹ ਐਲੋਕੇਸ਼ਨ ਹੁੰਦੀ ਤਾਂ ਕਿਊਬੈਕ ਦੇ ਵਿੱਚ ਸਿਰਫ 52,000 ਅਸਾਇਲਮ ਸੀਕਰਸ ਹੀ ਹੋਣੇ ਚਾਹੀਦੇ ਨੇ
ਤੇ ਓਨਟੈਰੀਓ ਵਿੱਚ ਇਸ ਵੇਲੇ 1,05,000 ਨੇ ਤੇ ਜੇ ਆਪਾਂ ਪ੍ਰੋਪੋਰਸ਼ਨੇਟ ਸ਼ੇਅਰ ਦੇਖੀਏ ਉਹਨਾਂ ਦਾ ਜਨਸੰਖਿਆ ਦੇ ਮੁਤਾਬਕ ਤੇ ਉਹ 91,000 ਬਣਦਾ ਸੋ ਉਹਨਾਂ ਦੇ ਵੀ ਜਿਹੜੇ ਤਕਰੀਬਨ 9,000 ਜਿਹੜੇ ਨੇ ਅਸਾਇਲਮ ਸੀਕਰਸ ਘੱਟਦੇ ਨੇ ਸੋ ਵਿਜੇ ਜੀ ਹੋਇਆ ਇਹ ਹੈ ਕਿ ਜੁਲਾਈ ਦੇ ਵਿੱਚ ਜਿਹੜੀ ਨੋਵਾ ਸਕੋਸ਼ੀਆ ਦੇ ਵਿੱਚ ਹੈਲੋਫੈਕਸ ਦੇ ਵਿੱਚ ਪ੍ਰੀਮੀਅਰਸ ਦੀ ਮੀਟਿੰਗ ਹੋਈ ਸੀ,
ਕਾਉਂਸਲ ਆਫ ਦ ਫੈਡਰੇਸ਼ਨ,
ਕਾਉਂਸਲ ਆਫ ਦ ਫੈਡਰੇਸ਼ਨ ਦੀ ਮੀਟਿੰਗ, ਉਹਦੇ ਵਿੱਚ ਇਹ ਸਾਰੀ ਗੱਲਬਾਤ ਉੱਠੀ ਸੀ ਕਿ ਜੀ ਇਹ ਜੋ ਅਸਾਈਲਮ ਸੀਕਰਸ ਨੇ ਇਹਨੂੰ ਆਫਕੋਰਸ ਲੀਡ ਕੀਤਾ ਸੀ ਕਿਊਬੈਕ ਵਾਲਿਆਂ ਨੇ ਕਿ ਜੀ ਇਹ ਜਿਹੜੀ ਰੀਡਿਸਟ੍ਰੀਬਿਊਸ਼ਨ ਹੋਣੀ ਚਾਹੀਦੀ ਆ, ਤੇ ਸਾਰੇ ਸੂਬਿਆਂ ਨੇ ਉਸ ਗੱਲ ਦੇ ਉੱਤੇ ਹਸਤਾਖਰ ਕਰਤੇ ਸੀ ਇਹ ਕਹਿ ਕੇ ਕਿ ਜੀ ਜੇਕਰ ਫੈਡਰਲ ਸਰਕਾਰ ਸਾਨੂੰ ਨਾਲ ਐਕਸਟਰਾ ਫੰਡਿੰਗ ਵੀ ਦਿੰਦੀ ਆ ਤੇ ਫਿਰ ਅਸੀਂ ਅਸਾਈਲਮ ਸੀਕਰਸ ਐਕਸੈਪਟ ਕਰ ਲਾਂਗੇ ਕਿ ਇਹ ਜਿਹੜੀ ਠੀਕ ਹੈ ਸਹੀ ਤਰ੍ਹਾਂ ਫਿਰ ਇਹ ਜਿਹੜਾ ਡਿਸਟ੍ਰੀਬਿਊਸ਼ਨ ਹੋਣੀ ਚਾਹੀਦੀ ਆ। ਆਲਦੋ ਇਹਨੂੰ ਲੈ ਕੇ ਪ੍ਰੀਮੀਅਰ ਡੇਵਿਡ ਈਬੀ ਤੇ ਉਧਰੋਂ ਐਲਬਰਟਾ ਦੇ ਡੈਨੀਅਲ ਸਮਿਥ ਉਹ ਬਹੁਤੇ ਖੁਸ਼ ਨਹੀਂ ਸੀ, ਉਹਨਾਂ ਨੇ ਆਪਣੀ ਫਿਰ ਵੀ ਥੋੜੀ ਜਿਹੀ ਨਾਰਾਜ਼ਗੀ ਵਿਅਕਤ ਕੀਤੀ ਸੀ।
ਬਿਲਕੁਲ,
ਉਹਨਾਂ ਨੇ ਕਿਹਾ ਅਸੀਂ ਤਾਂ ਪਹਿਲਾਂ ਹੀ ਬੜੇ ਤੰਗ ਆ ਵੀ ਜਿੰਨੇ ਕੁ ਸਾਡੇ ਕੋਲ ਆਲਰੇਡੀ ਇੱਥੇ ਅਸਾਈਲਮ ਸੀਕਰਸ ਵਗੈਰਾ ਆ ਰਹੇ ਨੇ। ਸੋ ਬੀ ਸੀ ਦੇ ਵਿੱਚ ਇਸ ਵੇਲੇ 11,421
ਅਸਾਈਲਮ
ਸੀਕਰਸ ਨੇ ਬੀ ਸੀ ਦੇ ਵਿੱਚ, ਤੇ ਜੇਕਰ ਅਸੀਂ ਦੇਖੀਏ ਜੇ ਪ੍ਰੋਪੋਰਸ਼ਨਲ ਸ਼ੇਅਰ ਸਾਡਾ ਜੋ ਬਣਦਾ, ਸਾਡੇ ਕੋਲ 32,500 ਐਕਸਟਰਾ ਹੋਰ ਅਸਾਈਲਮ ਸੀਕਰਸ ਆਣਗੇ ਸਾਡੀ ਜਨਸੰਖਿਆ ਦੇ ਮੁਤਾਬਕ। ਸੋ ਬੀ ਸੀ ਹਰਗਿਜ਼ ਚਾਹੁੰਦਾ ਨਹੀਂ ਕਿ ਸਾਡੇ ਉੱਤੇ ਇੱਕ ਹੋਰ ਨਵਾਂ ਬੋਝ ਪਵੇ, ਉਸ ਵੇਲੇ ਜਦੋਂ ਸਾਡੀ ਸਰਕਾਰ ਦਾ ਫਿਸਕਲ ਡੈਫਿਸਿਟ ਆਲਰੇਡੀ ਨੌ ਬਿਲੀਅਨ ਡਾਲਰ।
ਅੱਛਾ ਵਾਸੂ ਜੀ, ਲੇਟ ਜੁਲਾਈ ਦੇ ਵਿੱਚ ਜਿਹੜੇ ਕਿਊਬੈਕ ਦੇ ਇਮੀਗ੍ਰੇਸ਼ਨ ਮੰਤਰੀ ਨੇ, ਉਹਨਾਂ ਨੇ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਚਿੱਠੀ ਵੀ ਲਿਖੀ ਸੀ। ਇੱਕ ਤਾਂ ਉਹਨਾਂ ਨੇ ਵੀ ਇਹ ਕੋਟਾ ਸਿਸਟਮ ਅਡੋਪਟ ਕਰਨ ਦੀ ਗੱਲ ਆਖੀ ਸੀ, ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਸੀ, ਕਹਿੰਦੇ ਵੀ ਜਿਹੜੇ ਅਸਾਈਲਮ ਸੀਕਰਸ ਦੇ ਵਰਕ ਪਰਮਿਟ ਜਿਹੜੇ ਉਹਨਾਂ ਨੂੰ ਪ੍ਰਦਾਨ ਕੀਤੇ ਜਾਂਦੇ ਨੇ, ਵੀ ਫੈਡਰਲ ਸਰਕਾਰ ਉਹਨਾਂ ਨੂੰ ਵੀ ਰਿਸਟ੍ਰਿਕਟ ਕਰੇ ਕੁਝ ਇਲਾਕਿਆਂ ਦੇ ਵਿੱਚ, ਵੀ ਇੱਦਾਂ ਹੋਵੇ ਵੀ ਕੁਝ ਪ੍ਰੋਵਿੰਸਿਸ ਦੇ ਵਿੱਚ ਅਸਾਈਲਮ ਸੀਕਰਸ ਨੂੰ ਵਰਕ ਪਰਮਿਟ ਜ਼ਿਆਦਾ ਛੇਤੀ ਮਿਲ ਰਿਹਾ।
ਉਹਨਾਂ ਨੇ ਇਹ ਕਿਹਾ
ਤਾਂ ਕਿ ਜਿਹੜੀ ਮੂਵਮੈਂਟ ਹੈ ਉਹਨੂੰ ਕੰਟਰੋਲ ਕੀਤਾ ਜਾ ਸਕੇ।
ਉਹਨਾਂ ਨੇ ਇਹ ਕਿਹਾ, ਉਹਦੇ ਵਿੱਚ ਉਹਨੇ ਤਜਵੀਜ਼ ਦਿੱਤੀ ਸੀ, ਕਹਿੰਦੇ ਵੀ ਦੇਖੋ ਇਹਨੂੰ ਕਰਨ ਦੇ ਦੋ ਤਰੀਕੇ ਹੋ ਸਕਦੇ ਨੇ ਕਿ ਵੀ ਤੁਸੀਂ ਰੀਡਿਸਟ੍ਰੀਬਿਊਸ਼ਨ ਕਿਵੇਂ ਕਰਨੀ ਆ, ਕਿ ਅਸਾਈਲਮ ਸੀਕਰਸ ਨੂੰ ਕਹੋ ਵੀ ਜਿਹੜਾ ਤੁਹਾਨੂੰ ਅਸਾਈਲਮ ਕਲੇਮ ਤੁਹਾਡਾ ਐਕਸੈਪਟ ਹੋਣ ਤੋਂ ਬਾਅਦ ਜਿਹੜਾ ਵਰਕ ਪਰਮਿਟ ਮਿਲਣਾ ਵੀ ਉਹ ਤੁਹਾਨੂੰ ਫਲਾਣੇ ਸੂਬੇ ਦੇ ਵਿੱਚ ਹੀ ਮਿਲੇਗਾ। ਹੁਣ ਭਾਵੇਂ ਤੁਸੀਂ ਕਿਊਬੈਕ ਆ ਗਏ, ਹੁਣ ਇੱਥੋਂ ਰੀਡਿਸਟ੍ਰੀਬਿਊਟ ਕਰਨਾ, ਹੁਣ ਇੱਥੋਂ ਭੇਜਣਾ, ਭੇਜਣ ਦਾ ਤਰੀਕਾ ਇਹ ਹੋ ਸਕਦਾ ਕਿ ਤੁਸੀਂ ਜੇ ਬੀ ਸੀ ਜਾਓਗੇ ਤਾਂ ਤੁਹਾਨੂੰ ਵਰਕ ਪਰਮਿਟ ਮਿਲੇਗਾ, ਵਰਕ ਪਰਮਿਟ ਤੁਹਾਨੂੰ ਬੀ ਸੀ 'ਚ ਮਿਲਣਾ। ਦੂਸਰਾ ਤਰੀਕਾ ਕਹਿੰਦੇ ਇਹ ਹੋ ਸਕਦਾ ਕਿ ਉਹਨਾਂ ਨੂੰ ਤੁਸੀਂ ਕਹੋ ਕਿ ਜਿਹੜੀ ਤੁਹਾਨੂੰ ਰਹਿਣ ਸਹਿਣ ਵਾਸਤੇ ਜਿਹੜਾ ਖਰਚਾ ਮਿਲਦਾ ਤੁਹਾਨੂੰ ਉਹ ਤੁਹਾਨੂੰ ਬੀ ਸੀ ਜਾ ਕੇ ਮਿਲੇਗਾ, ਇੱਥੇ ਨਹੀਂ ਮਿਲਣਾ ਹੁਣ। ਸੋ ਇਸ ਤਰ੍ਹਾਂ ਕਹਿੰਦੇ ਉਹਨਾਂ ਦੇ ਉੱਤੇ ਕੋਈ ਕੰਡੀਸ਼ਨ ਲਗਾ ਕੇ, ਸੋ ਉਹਨਾਂ ਨੇ ਤਜਵੀਜ਼ ਇਹ ਰੱਖੀ ਹੈ ਵੀ ਇਹਨੂੰ ਇਸ ਤਰ੍ਹਾਂ ਲਾਗੂ ਕੀਤਾ ਜਾ ਸਕਦਾ ਤੁਹਾਡੇ ਵੱਲੋਂ। ਸੋ ਹੁਣ ਇਹ ਦੱਸਿਆ ਜਾਂਦਾ ਕਿ ਅੱਜ ਵੀਰਵਾਰ ਹੈ, ਸੋ ਪਰਸੋਂ ਮੰਗਲਵਾਰ ਫੋਨ ਕੀਤਾ ਗਿਆ ਫੈਡਰਲ ਆਫੀਸ਼ਲਸ ਵੱਲੋਂ, ਕਹਿੰਦੇ ਕਾਨਫਰੰਸ ਕਾਲ ਬੁਲਾ ਲਈ ਗਈ ਪ੍ਰੋਵਿੰਸ਼ੀਅਲ ਅਥਾਰਟੀਜ਼ ਦੀ। ਸੋ ਕੁਝ ਪ੍ਰੋਵਿੰਸ਼ੀਅਲ ਨੁਮਾਇੰਦਿਆਂ ਦੇ ਨਾਲ ਫੈਡਰਲ ਸਰਕਾਰ ਵੱਲੋਂ ਫੋਨ ਆਇਆ, ਤੇ ਉਹਨਾਂ ਨੇ ਕਹਿੰਦੇ ਫੋਨ ਕਰਕੇ ਗੱਲ ਉਹਨਾਂ ਨੇ ਦੱਸੀ ਆ ਵੀ ਉਹ ਇਸ ਤਰ੍ਹਾਂ ਦਾ ਪ੍ਰੋਗਰਾਮ ਲਾਗੂ ਕਰਨਾ ਚਾਹ ਰਹੇ ਨੇ, ਤੇ ਇਹਨੂੰ ਲੈ ਕੇ ਨਿਊ ਬ੍ਰੰਸਵਿਕ ਦੇ ਜਿਹੜੇ ਪ੍ਰੀਮੀਅਰ ਨੇ ਬਲੇਨ ਹਿਗਸ, ਉਹਨਾਂ ਨੇ ਕੱਲ ਬੜੀ ਸਖਤ ਟਿੱਪਣੀ ਕੀਤੀ।
ਹੀ ਇਜ਼ ਬੀਨ ਦ ਫਰਸਟ ਵਨ ਆਊਟ ਆਫ ਦ ਗੇਟ ਜਿਨ੍ਹਾਂ ਨੇ ਕਿ ਜਨਤਕ ਤੌਰ ਤੇ ਗੱਲ ਇਹ ਆਖੀ ਕਿ ਨਿਊ ਬ੍ਰੰਸਵਿਕ ਦੇ ਵਿੱਚ ਵਾਸੂ ਜੀ ਇਸ ਵੇਲੇ 384 ਅਸਾਈਲਮ ਸੀਕਰਸ ਨੇ। ਉਹਨਾਂ ਨੇ ਕਿਹਾ ਵੀ ਸਰਕਾਰ ਦਾ ਜਿਹੜਾ ਇਹ ਪਲਾਨ ਆ ਉਹਦੇ ਮੁਤਾਬਕ ਸਾਡੇ ਕੋਲ ਆ ਜਾਣੇ ਨੇ 4600 ਅਸਾਈਲਮ ਸੀਕਰਸ। ਸਰਕਾਰ ਇਹਦੇ ਨਾਲ ਜੁੜੀ ਕੋਈ ਇਹਦੇ ਨਾਲ ਅਟੈਚ ਕਰਕੇ ਕੋਈ ਐਕਸਟਰਾ ਫੰਡਿੰਗ ਜਾਂ ਮਦਦ ਫੈਡਰਲ ਸਰਕਾਰ ਸੂਬਿਆਂ ਨੂੰ ਪ੍ਰਦਾਨ ਕਰਦੀ ਨਜ਼ਰ ਨਹੀਂ ਆ ਰਹੀ, ਉਹਨਾਂ ਦਾ ਕੋਈ ਅਜਿਹੀ ਕਮਿਟਮੈਂਟ ਹੈ ਨਹੀਂ। ਕਹਿੰਦੇ ਇਹ ਤਾਂ ਜਸਟਿਨ ਟਰੂਡੋ ਦੀ ਅਜਿਹੀ ਗੱਲ ਹੋ ਗਈ ਫਿਰ ਕਿ ਉਹਨਾਂ ਨੇ ਸੂਬਿਆਂ ਨੂੰ ਕਹਿਣਾ, ਕਹਿੰਦੇ ਜਿਵੇਂ ਨਿਊ ਬ੍ਰੰਸਵਿਕ ਦੇ ਪ੍ਰੀਮੀਅਰ ਬਲੇਨ ਹਿਗਸ ਨੇ ਕਿਹਾ, ਕਹਿੰਦੇ ਸਾਨੂੰ ਕਹਿਤਾ ਵੀ ਠੀਕ ਆ ਰਹੇ 4600 ਲੋਕ, ਹੁਣ ਫਿਗਰ ਆਊਟ ਕਰੋ ਤੁਸੀਂ ਇਹਨਾਂ ਨੂੰ ਕਿਵੇਂ ਐਡਜਸਟ ਕਰਨਾ। ਕਹਿੰਦੇ ਵੀ ਇਹ ਗੱਲ ਸਰਾਸਰ ਗਲਤ ਹੈਗੀ ਆ। ਇਸ ਚੀਜ਼ 'ਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਟਿੱਪਣੀਆਂ ਕੀਤੀਆਂ। ਪਹਿਲੀ ਗੱਲ ਤਾਂ ਉਹਨਾਂ ਨੇ ਇਹ ਕਹੀ, ਕਿਉਂਕਿ ਵਾਸੂ ਜੀ ਇਹ ਇੰਟਰਨਲ ਮੈਮੋ ਸੀ ਸਰਕਾਰ ਦਾ, ਇਹ ਮੀਡੀਆ ਨੂੰ ਹੋ ਗਿਆ ਲੀਕ, ਕਹਿੰਦੇ ਪਹਿਲੀ ਗੱਲ ਤਾਂ ਜਿਹਨੇ ਵੀ ਇਹ ਇੰਟਰਨਲ ਜਾਣਕਾਰੀ ਲੀਕ ਕੀਤੀ ਹੈ ਬੜੀ ਬੇਵਕੂਫੀ ਵਾਲੀ ਗੱਲ ਆ, ਦੂਜੀ ਗੱਲ ਉਹਨਾਂ ਨੇ ਵਾਸੂ ਜੀ ਫਿਰ ਆਪਣੇ ਆਹ ਨਿਊ ਬ੍ਰੰਸਵਿਕ ਦੇ ਪ੍ਰੀਮੀਅਰ ਬਲੇਨ ਹਿਗਸ ਦੇ ਉੱਪਰ ਨਿਸ਼ਾਨਾ ਸਾਧਿਆ। ਕਹਿੰਦੇ ਵੀ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਪ੍ਰੋਵਿੰਸ਼ੀਅਲ ਸਰਕਾਰਾਂ ਨੇ, ਟੈਰੀਟਰੀਜ਼ ਨੇ, ਉਹ ਸਰਕਾਰ ਦੇ ਨਾਲ ਫੈਡਰਲ ਸਰਕਾਰ ਦੇ ਨਾਲ ਕੋਲੈਬੋਰੇਟ ਕਰਨ। ਕਹਿੰਦੇ ਦੇਰ ਇਜ਼ ਓਨਲੀ ਅ ਸਰਟਨ ਲਿਮਿਟ, ਅਸੀਂ ਕਦੋਂ ਤੱਕ ਹੱਥ ਜੋੜ ਕੇ ਕਹਾਂਗੇ ਵੀ ਕਿਰਪਾ ਕਰਕੇ ਦੇਖੋ ਜਰਾ ਐਡਜਸਟ ਕਰ ਲਓ। ਕਹਿੰਦੇ ਨਹੀਂ ਤਾਂ ਫੈਡਰਲ ਸਰਕਾਰ ਕੋਲ ਵੀ ਸਾਡੇ ਕੋਲ ਆਪਣੇ ਇਖਤਿਆਰ ਹੈਗੇ ਨੇ, ਸਾਡੇ ਕੋਲ ਤੌਰ ਤਰੀਕੇ ਹੈਗੇ ਨੇ ਕਾਨੂੰਨ ਦੇ ਕਾਨੂੰਨੀ ਤੌਰ 'ਤੇ, ਜਿਹਦੇ ਨਾਲ ਅਸੀਂ ਆਪਣੀ ਇਹ ਮਰਜ਼ੀ ਪ੍ਰੋਵਿੰਸਿਸ ਦੇ ਉੱਪਰ ਥੋਪ ਸਕਦੇ ਹਾਂ ਜੇ ਅਸੀਂ ਥੋਪਣ 'ਤੇ ਆਈਏ। ਇੱਕ ਤਰ੍ਹਾਂ ਉਹਨਾਂ ਨੇ ਚੇਤਾਵਨੀ ਦਿੱਤੀ ਹੈ।
ਉਹਨਾਂ ਕਿਹਾ ਸਾਡੇ ਕੋਲ ਵੀ ਕੁਝ ਲੀਵਰਸ ਹੈਗੇ ਨੇ ਜਿਹੜੇ ਅਸੀਂ ਪੁੱਲ ਕਰ ਸਕਦੇ ਹਾਂ, ਸਾਡੇ ਕੋਲ ਵੀ ਕੁਝ ਤਰੀਕੇ ਹੈਗੇ ਨੇ, ਕੁਝ ਟੂਲਸ ਹੈਗੇ ਨੇ। ਉਹਨਾਂ ਨੇ ਕਿਹਾ ਵੀ ਬਲੇਨ ਹਿਗਸ ਨੇ ਜਿਹੜੀ ਆ ਗੱਲ ਕੀਤੀ, ਇਟਸ ਵੈਰੀ ਇਰਰਿਸਪੋਂਸਿਬਲ। ਸੋ ਉਹਨਾਂ ਨੇ ਗੈਰ ਜ਼ਿੰਮੇਵਾਰਾਨਾ ਗੱਲ ਕੀਤੀ ਆ। ਇਹਦੇ ਵਿੱਚ ਉਹਨਾਂ ਨੇ ਇੱਕ ਹਿੰਟ ਦਿੱਤਾ, ਕਹਿੰਦੇ ਵੀ ਅਸੀਂ ਕੋਈ ਕੈਰਟਸ ਐਂਡ ਸਟਿਕਸ ਟਾਈਪ ਦੀ ਕਹਿੰਦੇ ਕੋਈ ਪਾਲਿਸੀ ਕਹਿੰਦੇ ਅਸੀਂ ਇਖਤਿਆਰ। ਸੋ ਬੇਸਿਕਲੀ ਇਨਸੈਂਟਿਵ ਬੇਸਡ ਪ੍ਰੋਗਰਾਮ, ਕੋਈ ਵੀ ਜੇ ਤੁਸੀਂ ਸੂਬਿਆਂ ਨੂੰ ਮੇਬੀ ਇਹ ਜੇ ਡਰਾਫਟ ਕੀਤਾ ਜਾ ਰਿਹਾ ਹੋਗਾ, ਸੋ ਮੇਬੀ ਸੂਬਿਆਂ ਨੂੰ ਕਿਹਾ ਜਾਏਗਾ ਕਿ ਜੇ ਤੁਸੀਂ ਇੰਨੇ ਅਸਾਈਲਮ ਸੀਕਰਸ ਐਕਸੈਪਟ ਕਰੋਗੇ ਤੁਹਾਨੂੰ ਇੰਨੀ ਐਡੀਸ਼ਨਲ ਫੰਡਿੰਗ ਮਿਲੇਗੀ, ਜਾਂ ਫਿਰ ਜੇ ਤੁਸੀਂ ਇਹ ਸਾਡੀ ਗੱਲ ਨਾ ਮਨਜ਼ੂਰ ਕੀਤੀ ਤਾਂ ਜਿਹੜੀ ਤੁਹਾਨੂੰ ਕੋਈ ਹਾਊਸਿੰਗ ਨਾਲ ਸੰਬੰਧਤ ਜਾਂ ਕੋਈ ਹੋਰ ਕੋਈ ਹੈਲਥ ਕੇਅਰ ਨਾਲ ਸੰਬੰਧਤ ਫੰਡਿੰਗ ਮਿਲਣੀ ਸੀ ਉਹਦੇ ਵਿੱਚ ਕੱਟਸ ਲੱਗਣਗੇ। ਸੋ ਕੈਰ
ਆਲਰੇਡੀ ਅਰਲੀਅਰ ਦਿਸ ਈਅਰ ਉਹ ਫੈਡਰਲ ਸਰਕਾਰ ਨੇ ਜੂਨ ਦੇ ਵਿੱਚ ਉਹ ਪੈਸੇ ਦਿੱਤੇ ਸੀ, ਉਸੇ ਚੈੱਕ ਨੂੰ ਜਦੋਂ ਪ੍ਰਧਾਨ ਮੰਤਰੀ ਆਪ ਜਾ ਕੇ ਦੇ ਕੇ ਆਏ ਸੀਗੇ ਕਿਊਬੈਕ ਦੇ ਪ੍ਰੀਮੀਅਰ ਫਰਾਂਸਵਾ ਲਗੋਦ ਨੂੰ ਸਪੁਰਦ ਕਰਕੇ ਆਏ ਸੀ, ਉਦੋਂ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਉਹਨਾਂ ਨੇ ਬੜਾ ਉਸ ਚੀਜ਼ 'ਤੇ ਇਤਰਾਜ਼ ਕੀਤਾ ਸੀ। ਇੱਕ ਤਰ੍ਹਾਂ ਇਹ ਕਹਿ ਲਓ ਵਾਸੂ ਜੀ ਉਹ ਟਰਨਿੰਗ ਪੁਆਇੰਟ ਸੀ ਜਦੋਂ ਤੋਂ ਜ਼ਿਆਦਾ ਡੇਵਿਡ ਈਬੀ ਫੈਡਰਲ ਸਰਕਾਰ ਦੇ ਖਿਲਾਫ਼ ਬੋਲਣਾ ਸ਼ੁਰੂ ਹੋਏ ਸੀ। ਵੈਸੇ ਸ਼ੁਰੂਆਤ ਹੋ ਗਈ ਸੀ ਅਰਲੀਅਰ ਇਨ ਦਾ ਈਅਰ ਉਹ ਹੀਟ ਪੰਪਸ ਵਾਲੇ ਇਸ਼ੂ 'ਤੇ, ਜਦੋਂ ਆਈ ਲਵ ਹੀਟ ਪੰਪਸ ਵਾਲੀ ਟੀ ਸ਼ਰਟ ਪਾ ਕੇ ਆਟਵਾ ਦੇ ਵਿੱਚ ਗਏ ਸੀ ਡੇਵਿਡ ਈਬੀ। ਪਰ ਜਿਹੜਾ ਆਹ ਵਾਲਾ ਪੁਆਇੰਟ ਸੀ ਵੀ $750 million ਕਿਊਬੈਕ ਨੂੰ ਦੇ ਦਿੱਤਾ ਅਤੇ ਬਾਕੀ ਸੂਬਿਆਂ ਨੂੰ ਪੈਸੇ ਨਹੀਂ ਮਿਲਦੇ ਪਏ, ਉਸ ਤੋਂ ਬਾਅਦ ਫਿਰ ਜ਼ਿਆਦਾ ਨਾਰਾਜ਼ ਹੋ ਗਏ ਸੀ ਡੇਵਿਡ ਈਬੀ।
ਸੋ ਵੈਸਟਰਨ ਪ੍ਰੀਮੀਅਰਸ ਦੀ ਉਹ ਮੀਟਿੰਗ ਚੱਲਦੀ ਸੀ
ਇੱਥੇ, ਸੋ ਯੈਲੋ ਨਾਈਫ ਸੀ,
ਯੈਲੋ ਨਾਈਫ। ਸੋ ਉੱਥੇ ਮੈਨੂੰ ਲੱਗਦਾ ਕਿ ਡੈਨੀਅਲ ਸਮਿਥ ਨੇ ਆ ਕੇ ਨਾ ਇਹਨਾਂ ਨੂੰ ਥੋੜ੍ਹਾ ਚੁੱਕਤਾ। ਡੈਨੀਅਲ ਸਮਿਥ ਤਾਂ ਮਤਲਬ ਸ਼ੀ ਗੋਜ਼ ਆਲ ਗਨਸ ਬਲੇਜ਼ਿੰਗ ਅਗੇਂਸਟ ਦ ਫੈਡਰਲ ਗਵਰਨਮੈਂਟ,
ਉੱਥੇ ਹੱਥ ਵੀ ਨਹੀਂ ਮਿਲਾਉਂਦੇ, ਜਸਟਿਨ ਟਰੂਡੋ ਨਾਲ ਹੱਥ ਮਿਲਾਉਂਦੇ ਵੀ ਅਹਿਸਾਨ ਕਰਦੇ ਨੇ ਉਹ।
ਸੋ ਕਹਿੰਦੇ ਨਾ ਬੁੱਧਮ ਸ਼ਰਨਮ ਗੱਛਾਮਿ, ਕਿ ਜਿੱਦਾਂ ਦੇ ਤੁਹਾਡੇ ਆਲੇ ਦੁਆਲੇ ਲੋਕ ਹੁੰਦੇ ਨੇ ਤੁਸੀਂ ਵੀ ਉਦਾਂ ਦਾ ਸੋਚਣ ਲੱਗ ਜਾਂਦੇ ਹੋ, ਥੋੜ੍ਹਾ ਜਿਹਾ ਉਹ ਇਨਫਲੂਐਂਸ ਹੋ ਗਿਆ। ਤੇ ਫਿਰ ਉਹਨਾਂ ਨੇ ਉਹ ਜਦੋਂ ਸਟੈਂਸ ਲਿਆ ਦੈਨ ਦੇ ਵਾਜ਼ ਨੋ ਟਰਨਿੰਗ ਬੈਕ। ਉਸ ਤੋਂ ਬਾਅਦ ਤਾਂ ਫਿਰ ਡੇਵਿਡ ਈਬੀ ਤੇ ਜਦੋਂ ਫਿਲਮਾਂ ਸੀਨ ਨਹੀਂ ਹੁੰਦਾ ਕਿ ਉਹ ਯਾਰਾਂ ਦੋ ਦੋਸਤਾਂ ਦੀ ਫੋਟੋ ਲੱਗੀ ਆ ਉਹਦੇ ਤਰੇਡ ਪੈ ਜਾਂਦੀ ਆ, ਜਿਹੜੀਆਂ ਪ੍ਰਕਾਸ਼ ਮਹਿਰਾ ਦੀਆਂ ਫਿਲਮਾਂ 'ਚ ਹੋਇਆ
ਕਰਦਾ ਚ ਖੜਕ ਪਈ,
ਜਾਂ ਵੀ ਜਿਹੜੀਆਂ ਹਿੰਦੀ ਜਿਹੜੀਆਂ ਐਂਗਰੀ ਯੰਗ ਮੈਨ ਵਾਲੇ ਐਰਾ ਦੀਆਂ ਜਿਹੜੀਆਂ ਫਿਲਮਾਂ ਵੀ ਤਰੇਡ ਪੈ ਗਈ ਬਿਜਲੀ ਕਰਕੇ। ਸੋ ਉਹ ਵਾਲਾ ਸੀਨ ਹੋਇਆ। ਉਸ ਤੋਂ ਬਾਅਦ ਤੇ ਹੁਣ ਫਿਰ ਜਸਟਿਨ ਟਰੂਡੋ ਤੇ ਡੇਵਿਡ ਈਬੀ ਆਪਸ ਵਿੱਚ ਕੋਈ ਬਹੁਤੀ ਬਣਦੀ ਨਹੀਂ, ਜਾਂ ਫਿਰ ਐਟਲੀਸਟ ਡੇਵਿਡ ਈਬੀ ਵੱਲੋਂ ਇਹ ਗੱਲ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਟ ਜਸਟ ਡੇਵਿਡ ਈਬੀ, ਉਹਨਾਂ ਤੋਂ ਸਿੱਖ ਲੈ ਕੇ ਹੁਣ ਜਗਮੀਤ ਸਿੰਘ ਨੇ ਵੀ, ਉਹ ਵੀ ਆਪਣੀ ਦੂਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਜਿੰਨੇ ਵੀ ਸਾਡੇ ਆਲੇ ਦੁਆਲੇ ਲੋਕ ਨੇ ਜਸਟਿਨ ਟਰੂਡੋ ਦੇ, ਉਹ ਸਾਰੇ ਹੁਣ ਇਹ ਪ੍ਰੋਜੈਕਟ ਕਰਨ ਦੇ ਵਿੱਚ ਅਗਾਂਹ ਅਗਾਂਹ ਹੋ ਰਹੇ ਨੇ ਵੀ ਅਸੀਂ ਜਸਟਿਨ ਟਰੂਡੋ ਵਰਗੇ ਨਹੀਂ, ਅਸੀਂ ਇਹਨਾਂ ਤੋਂ ਵੱਖਰੇ ਹਾਂ।
ਹਾਂ, ਉਹਨਾਂ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਕੱਲ ਵਾਸੂ ਜੀ ਬੇਅਰ ਕ੍ਰੀਕ ਪਾਰਕ ਦੇ ਵਿੱਚ ਜਿਹੜਾ ਸੁਖ ਧਾਲੀਵਾਲ ਵੱਲੋਂ ਇੱਕ ਬਾਰਬੇਕਿਊ ਕੀਤਾ ਗਿਆ, ਉੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਆਏ ਹੋਏ ਸੀ। ਜੇ ਤੁਸੀਂ ਉੱਥੇ ਵਾਲੀ ਵੀਡੀਓ ਵੇਖੋ ਤੇ ਜਿਸ ਤਰ੍ਹਾਂ ਲੋਕੀ ਇੱਕ ਦੂਜੇ ਦੇ ਉੱਪਰੋਂ ਉੱਲਰ ਉੱਲਰ ਕੇ ਜਸਟਿਨ ਟਰੂਡੋ ਨਾਲ ਸੈਲਫੀ ਲੈਣ ਨੂੰ ਤਾਂ ਆਵਲੇ ਸੀ, ਉਹ ਤੇ ਇੰਝ ਲੱਗਦਾ ਸੀ ਵੀ ਸਰੀ ਦੇ ਵਿੱਚ ਜਸਟਿਨ ਟਰੂਡੋ ਦੀ ਪਾਪੂਲੈਰਿਟੀ ਬਹੁਤ ਆ।
ਉਹ ਤਾਂ ਵਿਜੇ ਜੀ ਫਿਰ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ, ਸੈਲਫੀ ਲੈਣ ਲਈ ਤਾਂ ਲੋਕੀ ਕਿੱਥੇ ਕਿਤੇ ਉੱਲਰ ਜਾਂਦੇ।
ਦੈਟਸ ਸੋ ਟਰੂ। ਬਸ ਜੀ ਸਮਾਂ ਹੁਣ ਆਪਣੇ ਕੋਲ ਬਹੁਤ ਥੋੜ੍ਹਾ ਰਹਿ ਗਿਆ, ਇੱਕ ਕੁਇਕਲੀ ਯਾਰ ਗੱਲ ਇੱਕ ਹੋਰ ਕਰ ਲਈਏ। ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਵਾਲਿਆਂ ਨੇ ਆਟਵਾ ਦੇ ਵਿੱਚ ਆਪਣੇ ਮੁਲਾਜ਼ਮਾਂ ਨੂੰ ਕਿਹਾ, ਜਿਹੜੇ ਫੈਡਰਲ ਸਰਕਾਰ ਦੇ ਮੁਲਾਜ਼ਮਾਂ ਨੂੰ ਹੁਣ ਹੁਕਮ ਹੋਇਆ ਭਾਈ 3 ਦਿਨ ਦਫ਼ਤਰ ਆ ਕੇ ਕੰਮ ਕਰਨਾ ਪੈਣਾ, 9 ਸਤੰਬਰ ਤੋਂ ਪੋਲਿਸੀ ਲਾਗੂ ਹੋਈ ਆ। ਉਹਨੇ ਕਿਹਾ ਵੀ ਤੁਹਾਨੂੰ ਇਸ ਕਰਕੇ ਸੱਦ ਰਹੇ ਨੇ ਕਿਉਂਕਿ ਡਾਊਨ ਟਾਊਨ ਦੇ ਵਿੱਚ ਹੁਣ ਐਕਟੀਵਿਟੀ ਘੱਟ ਗਈ ਹੈ, ਡਾਊਨ ਟਾਊਨ ਦੇ ਕਾਰੋਬਾਰਾਂ ਦਾ ਹੁਣ ਉਨਾ ਕੰਮ ਚੱਲਦਾ ਨਹੀਂ, ਕਿਉਂਕਿ ਤੁਸੀਂ ਜਦੋਂ ਦਫ਼ਤਰਾਂ 'ਚ ਆਉਂਦੇ ਸੀ ਤੁਸੀਂ ਉੱਥੇ ਚਾਹ ਪਾਣੀ ਪੀਂਦੇ ਸੀ, ਰੋਟੀ ਪਾਣੀ ਖਾਂਦੇ ਸੀ, ਖਰੀਦੋ ਫਰੋਖਤ ਕਰਦੇ ਸੀ, ਅਤੇ ਡਾਊਨ ਟਾਊਨ ਦੇ ਕਾਰੋਬਾਰ ਚੱਲਦੇ ਸੀ। ਸਰਕਾਰ ਨੇ ਡਾਊਨ ਟਾਊਨ ਦੀਆਂ ਜਿਹੜੀਆਂ ਐਸੋਸੀਏਸ਼ਨਸ ਨੇ ਉਹਨਾਂ ਦੇ ਦਬਾਅ ਦੇ ਵਿੱਚ ਆ ਕੇ ਤੁਹਾਨੂੰ 3 ਦਿਨ ਦਫ਼ਤਰ ਵਾਪਸ ਆਉਣ ਦੀ ਇਹ ਤਾਕੀਦ ਕੀਤੀ ਆ। ਕੋਈ ਨਹੀਂ ਕਹਿੰਦੇ ਤੁਸੀਂ ਵੀ ਡਾਊਨ ਟਾਊਨ ਤੋਂ ਕੁਛ ਨਾ ਖਰੀਦਿਓ, ਕਹਿੰਦੇ ਉੱਥੇ ਖਰੀਦਦਾਰੀ ਨਾ ਕਰਿਓ। ਹੁਣ ਇਸ ਤਰ੍ਹਾਂ ਦੀ ਗੱਲ PSAC ਵੱਲੋਂ ਆਪਣੇ ਮੈਂਬਰਾਂ ਨੂੰ, ਯੂਨੀਅਨ ਦੇ ਮੈਂਬਰਾਂ ਨੂੰ ਕਹੀ ਜਾ ਰਹੀ ਹੈ।
ਆਪਣਾ ਲੰਚ ਕਹਿੰਦੇ ਘਰੋਂ ਨਾਲ ਲੈ ਕੇ ਆਇਓ,
ਟਿਫਨ ਲਿਆ,
ਉੱਥੇ ਜਾ ਕੇ ਕਹਿੰਦੇ ਕੁਝ ਖਾਣਾ ਨਹੀਂ ਤੁਸੀਂ। ਸੋ
ਯਾਰ ਕਿੰਨੀ ਕੁ ਵਾਜਬ ਗੱਲ ਹੈ।
ਸੋ ਇਹ ਇਸ ਦੇਖੋ ਗੱਲ ਸਾਰੀ ਇਹ ਚੱਲੀ ਸੀ, ਸਰਕਾਰ ਨੇ ਤਾਂ ਪ੍ਰੋਡਕਟੀਵਿਟੀ ਦਾ ਹਵਾਲਾ ਦੇ ਕੇ ਸਾਰੀ ਗੱਲ ਸ਼ੁਰੂ ਕੀਤੀ ਸੀ ਕਿ ਜੀ ਵੀ ਇਹ ਗੱਲ ਵਾਜਬ ਨਹੀਂ ਵੀ ਅਸੀਂ ਤੁਹਾਨੂੰ ਤਨਖਾਹ ਦਿੰਦੇ ਹਾਂ ਅਤੇ ਸਾਡੇ 'ਤੇ ਬੜੇ ਦੋਸ਼ ਲੱਗਦੇ ਨੇ ਵੀ ਤੁਸੀਂ ਪਬਲਿਕ ਸਰਵਿਸ ਸਾਈਜ਼ ਇੰਨਾ ਵਧਾ ਤਾ, ਖਰਚੇ ਇੰਨੇ ਵਧਾ ਤੇ, ਫਿਰ ਜੇ ਤੁਸੀਂ ਦਫ਼ਤਰ ਆ ਕੇ ਕੰਮ ਵੀ ਨਾ ਕਰੋ ਚੰਗਾ ਨਹੀਂ ਲੱਗਦਾ ਵੀ ਤੁਸੀਂ ਕੰਮ ਯਾਰ ਹਫ਼ਤੇ 3 ਦਿਨ ਆ ਜਾਇਆ ਕਰੋ,
3 ਦਿਨ ਆ ਜਾਓ, ਠੀਕ ਠੀਕ
ਹਾਂ ਠੀਕ ਠੀਕ ਲਾ ਲਓ। ਸੋ ਇਹ ਜਿਹੜਾ ਰੂਲ ਹੈ ਇਸ ਸੋਮਵਾਰ ਤੋਂ ਲਾਗੂ ਹੋਇਆ ਅਤੇ ਇਹ ਲਾਗੂ ਹੋਣਾ 282,152 ਸਰਕਾਰੀ ਕਾਮੇ ਨੇ ਉਹਨਾਂ ਦੇ ਉੱਤੇ, ਤੇ ਉਹ ਨਾਰਾਜ਼ ਹੋ ਗਏ ਜੋ ਯੂਨੀਅਨ ਵਾਲੇ ਕਹਿੰਦੇ, ਉਹਨਾਂ ਨੇ ਉਦੋਂ ਹੀ ਕਹਿਤਾ ਸੀ ਕਹਿੰਦੇ ਗੈਟ ਰੈਡੀ ਫੋਰ ਅ ਸਮਰ ਆਫ ਅਨਰੈਸਟ, ਤੇ ਉਹਨਾਂ ਨੇ ਉਦੋਂ ਕਿਹਾ ਸੀ। ਪਰ ਉਹਨਾਂ ਨੇ ਸਮਰ ਦੇ ਵਿੱਚ ਵਿਜੇ ਜੀ ਕੋਈ ਖਾਸ ਕੋਈ ਪ੍ਰੋਟੈਸਟ ਵਗੈਰਾ ਕੀਤਾ ਨਹੀਂ, ਹਾਲਾਂਕਿ ਜਦੋਂ ਦਾ ਇਹ ਰੂਲ ਲਾਗੂ ਹੋਇਆ ਸੋਮਵਾਰ, ਉਸ ਤੋਂ ਬਾਅਦ ਉਹਨਾਂ ਨੇ ਇੱਕਾ ਦੁੱਕਾ ਰੈਲੀਆਂ ਕੀਤੀਆਂ ਨੇ ਆਟਵਾ ਦੇ ਵਿੱਚ, ਤੇ ਹੁਣ ਉਹਨਾਂ ਨੇ ਨਵਾਂ ਤਰੀਕਾ ਇਖਤਿਆਰ ਕੀਤਾ, ਕਿਉਂਕਿ ਗੱਲ ਦੇਖੋ ਇਹ ਚੱਲ ਪਈ ਸੀ ਕਿ ਜਿਹੜੇ ਉੱਥੇ ਦੇ ਖਾਸ ਤੌਰ 'ਤੇ ਆਟਵਾ ਦੇ ਜਿਹੜੇ ਮੇਅਰ ਨੇ ਅਤੇ ਉੱਥੇ ਦੀ ਜਿਹੜੀਆਂ ਲੋਕਲ ਕੋਈ ਬਿਜ਼ਨਸ ਐਸੋਸੀਏਸ਼ਨਸ ਨੇ, ਉਹਨਾਂ ਵੱਲੋਂ ਇਹ ਗੱਲ ਕੀਤੀ ਜਾਣ ਲੱਗ ਪਈ ਕਿ ਪਲੀਜ਼ ਤੁਸੀਂ ਬੈਕ ਟੂ ਵਰਕ ਲੈਜਿਸਲੇਸ਼ਨ ਜਾਂ ਕੋਈ ਇੱਦਾਂ ਦਾ ਕੋਈ ਲਾਗੂ ਕਰੋ ਕਿ ਵੀ ਡਾਊਨ ਟਾਊਨ ਕੋਰ ਸੁਣਨਾ ਪੈ ਗਿਆ, ਉਹਦੇ ਕਰਕੇ ਜਿਹੜੇ ਬਿਜ਼ਨਸਿਸ ਨੇ ਉਹ ਸਾਰੇ ਬਹੁਤ ਸਟਰਗਲ ਕਰ ਰਹੇ ਨੇ, ਕਿਉਂਕਿ ਉਸ ਇਲਾਕੇ ਦੇ ਵਿੱਚ ਸਿਰਫ ਅਤੇ ਸਿਰਫ ਸਰਕਾਰੀ ਦਫ਼ਤਰ ਹੀ ਨੇ ਅਤੇ ਜਦੋਂ ਸਰਕਾਰੀ ਮੁਲਾਜ਼ਮ ਕੰਮ 'ਤੇ ਆਉਂਦੇ ਨੇ ਉੱਥੇ ਆ ਕੇ ਖਰੀਦੋ ਫਰੋਖਤ ਕਰਦੇ ਨੇ,
ਮੂਵਮੈਂਟ ਹੁੰਦੀ ਹੈ ਉੱਥੇ, ਆਵਾਜਾਈ ਹੋਈ ਗਈ ਬਿਲਕੁਲ, ਯੈਸ।
ਤੇ ਸੋ ਇਹ ਗੱਲ ਇੱਕ ਪੈਰਲਲ ਚੱਲ ਰਹੀ ਸੀ। ਹੁਣ ਯੂਨੀਅਨ ਨੇ ਦੋਨੋਂ ਗੱਲਾਂ ਨੂੰ ਜੋੜਤਾ, ਯੂਨੀਅਨ ਵਾਲੇ PSAC ਵਾਲੇ ਕਹਿ ਰਹੇ ਨੇ ਕਿ ਡਾਊਨ ਟਾਊਨ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਸਰਕਾਰ ਦੀ ਜ਼ਿੰਮੇਦਾਰੀ ਆ, ਵਰਕਰਾਂ ਦੀ ਨਹੀਂ। ਕਹਿੰਦੇ ਇਹ ਬੋਝ ਤੁਸੀਂ ਵਰਕਰਾਂ ਦੇ ਉੱਤੇ ਨਾ ਪਾਓ, ਵਰਕਰ ਰਾਈਟਸ ਆਰ ਸੁਪਰੀਮ, ਅਤੇ ਅਸੀਂ ਡਿਸਾਈਡ ਕਰਾਂਗੇ ਅਸੀਂ ਕਿੱਥੋਂ ਕੰਮ ਕਰਨਾ, ਅਸੀਂ ਦਫ਼ਤਰ ਆਉਣਾ ਕਿ ਨਹੀਂ ਆਉਣਾ, ਅਸੀਂ ਘਰ ਰਹਿ ਕੇ ਕੰਮ ਕਰਨਾ ਕਿ ਦਫ਼ਤਰ ਰਹਿ ਕੇ ਕੰਮ ਕਰਨਾ, ਇਹ ਅਸੀਂ ਡਿਸਾਈਡ ਕਰਾਂਗੇ।
ਆਪਣੇ ਆਪ ਦੇ ਵਿੱਚ ਬੜੀ ਵੈਸੇ ਹੈਰਾਨੀ ਵਾਲੀ ਗੱਲ ਆ। ਫਿਰ ਜੇ ਸਰਕਾਰ ਇਹ ਕਹਿ ਸਕਦੀ ਹੈ ਫਿਰ ਠੀਕ ਆ ਘਰੋਂ ਕੰਮ ਕਰ ਲਓ ਤਨਖਾਹ ਅੱਧੀ ਹੋਊਗੀ, ਫਿਰ ਠੀਕ ਆ, ਫਿਰ ਇਹ ਵੀ ਤਾਂ ਇੰਪਲੋਇਰ ਦਾ ਇਖਤਿਆਰ ਆ ਵੀ ਠੀਕ ਆ ਤੁਹਾਨੂੰ ਇੰਨੇ ਪੈਸੇ ਮਿਲਦੇ ਨੇ ਅਤੇ ਤੁਹਾਡੀ ਤੁਹਾਡੀ ਤਨਖਾਹ ਜੇ ਅੱਧੀ ਜਾਂ 60% ਜਾਂ 75% 25% ਵੀ ਘਟਾ ਦਿੱਤੀ ਜਾਵੇ ਤਾਂ ਵੀ ਯੂ ਆਰ ਵੇ ਅਬਵ ਦਾ ਮਿਨੀਮਮ ਵੇਜ ਸਕੇਲ। ਸੋ ਐਨੀਵੇ ਫਸਟ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ। ਗੱਲਾਂ ਹੋਰ ਵੀ ਬਹੁਤ ਸੀਗੀਆਂ ਪਰ ਗੱਲਾਂ ਚੱਲਦੀਆਂ ਰਹਿਣਗੀਆਂ ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਲਾਟਰੀ ਕਢਾਓ ਜੀ,
ਹੈਵ ਅ ਗੁੱਡ ਟਾਈਮ। ਆਈ
ਓਕੇ ਬ੍ਰਦਰ, ਥੈਂਕ ਯੂ,
ਓਕੇ ਬਾਏ, ਟੇਕ ਕੇਅਰ।